ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਜੀ ਕੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀਓ, ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਅਪਾਰ ਬਖਸ਼ਿਸ਼ ਹੋ ਰਹੀ ਹੈ। ਸਤ ਸੰਗਤ ਦਾ ਅਮੋਲਕ ਸਮਾਂ ਚੱਲ ਰਿਹਾ ਹੈ। ਸਤਿਗੁਰਾਂ ਨੇ ਮਿਹਰ ਕੀਤੀ ਹੈ, ਸ਼ਾਮਾਂ ਦੇ ਨਿਤਨੇਮ ਸੋਦਰ ਸੰਧਿਆ ਰਹਿਰਾਸ ਆਨੰਦ ਮੁਦਾਵਣੀ ਆਰਤੀ ਆਰਤੇ ਸਾਹਿਬ ਜੀ ਦੇ ਕੀਰਤਨ ਜਾਪ ਹੋਏ ਹਨ। ਆਪ ਮਾਈ ਭਾਈ ਵਡਭਾਗੀ ਹੋ, ਦੂਰੋਂ ਨੇੜਿਓ ਚੱਲ ਕੇ ਸੱਚਖੰਡ ਸ੍ਰੀ ਹਜੂਰ ਸਾਹਿਬ ਤਖ਼ਤ ਸਾਹਿਬ ਜੀ ਦੇ ਹੋਰ ਬੇਅੰਤ ਗੁਰਸਥਾਨਾਂ ਦੇ ਦਰਸ਼ਨ ਦਦਾਰ ਕਰਨ ਵਾਸਤੇ ਗੁਰੂ ਮਹਾਰਾਜ ਦੇ ਬਖਸ਼ੇ ਹੋਏ ਉਦਮ ਦੇ ਨਾਲ ਮਹਾਨ ਪਵਿੱਤਰ ਧਰਤੀ ਦੇ ਦਰਸ਼ਨ, ਇਥੋਂ ਦੀ ਪਾਕ ਪਵਿੱਤਰ ਧੂੜ ਮਸਤਕ ਨੂੰ ਲਾ ਕੇ ਜਨਮ ਸਫਲੇ ਕਰ ਰਹੇ ਹੋ। ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਸ ਪਾਵਨ ਸਥਾਨ ਤੇ, ਜਿਸ ਅਸਥਾਨ ਤੇ ਆਪਾਂ ਹੁਣ ਦਰਸ਼ਨ ਕਰ ਰਹੇ ਹਾਂ, ਚਰਨ ਧੂੜ ਪ੍ਰਾਪਤ ਕਰ ਰਹੇ ਹਾਂ। ਇਹ ਗੁਰਦੁਆਰਾ ਗੁਰੂ ਕਾ ਲੰਗਰ ਲੰਗਰ ਸਾਹਿਬ ਬਾਬਾ ਨਿਧਾਨ ਸਿੰਘ ਜੀ ਨੇ, ਜਿਨ੍ਹਾਂ ਦਾ ਜੀਵਨ ਤੁਛ ਦੇ ਸ਼ਬਦਾਂ ਵਿਚ ਆਪ ਜੀ ਨੇ ਸਰਵਣ ਕੀਤਾ ਸੀ, ਮਹਾਨ ਸਿਮਰਨ ਕੀਤਾ। ਇਥੇ ਆ ਕੇ ਸੁਖਮਨੀ ਸਾਹਿਬ ਜੀ ਦਾ ਬਚਨ ਹੈ, ਭਾਈ ਸਿਮਰਨ ਕਰਨ ਵਿਚੋਂ ਹੀ ਪਰ ਪੁਕਾਰ, ਸਿਮਰਨ ਕਰਕੇ ਹੀ ਪਰਉਪਕਾਰ ਹੋ ਸਕਦਾ। ਸਿਮਰਨ ਤੋਂ ਪਹਿਲਾਂ ਬੇਅੰਤ ਤਪ, ਇਥੇ ਬੇਅੰਤ ਸਾਧਨਾ ਮਹਾਂਪੁਰਸ਼ਾਂ ਨੇ ਸਾਧੀ, ਜਿਸ ਤੇ ਖੁਸ਼ ਹੋ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਰਸ਼ਨ ਦਦਾਰ ਬਖਸ਼ੇ, ਵਰ ਬਖਸ਼ੇ, ਰਿਧੀਆਂ ਸਿਧੀਆਂ ਦੀ ਦਾਤ ਬਖਸ਼ੀ। ਬੜੇ ਕਠਿਨ ਸਮੇਂ ਵਿਚ ਬਹੁਤ ਔਖੀ ਘਾਟੀ ਨੂੰ ਲੰਘ ਕੇ ਇਸ ਸਥਾਨ ਤੇ ਜਿੱਥੇ ਹੁਣ ਦਰਸ਼ਨ ਕਰ ਰਹੇ ਹੋ, ਬਾਬਾ ਨਿਧਾਨ ਸਿੰਘ ਜੀ ਮਹਾਰਾਜ, ਉਨ੍ਹਾਂ ਤੋਂ ਬਾਅਦ ਬਾਬਾ ਹਰਨਾਮ ਸਿੰਘ ਜੀ ਮਹਾਰਾਜ, ਬਾਬਾ ਆਤਮਾ ਸਿੰਘ ਜੀ ਮਹਾਰਾਜ, ਉਨ੍ਹਾਂ ਤੋਂ ਬਾਅਦ ਸਤਿਕਾਰਯੋਗ ਪੂਜਨੀਕ ਸੇਵਾ ਦੇ ਪੁੰਜ ਬਾਬਾ ਸ਼ੀਸ਼ਾ ਸਿੰਘ ਜੀ ਮਹਾਰਾਜ, ਜਿਨ੍ਹਾਂ ਨੇ ਲੰਮੇ ਸਮੇਂ ਇਸ ਸਥਾਨ ਦੀ ਸੇਵਾ ਕੀਤੀ। ਸਤਿਗੁਰ ਪਾਤਸ਼ਾਹ ਜੀ ਦਾ ਬਚਨ ਹੈ, ਵਿਚ ਦੁਨੀਆ ਸੇਵ ਕਮਾਈਏ ਤਾਂ ਦਰ ਗਏ ਬੈਸਣ ਪਾਈਏ। ਆਪਾਂ ਗੁਰੂ ਜੀ ਕਾ ਦਰਬਾਰ ਕਹਿੰਦੇ ਹਾਂ। ਮੁਸਲਮਾਨ ਵੀਰ ਦਰਬਾਰ ਨੂੰ ਦਰਗਾਹ ਕਹਿੰਦੇ ਨੇ। ਦਰਗਾਹ ਫਾਰਸੀ ਦਾ ਸ਼ਬਦ ਹੈ, ਦਰਬਾਰ ਹਿੰਦੀ ਦਾ ਸ਼ਬਦ ਹੈ, ਦੋਹਾਂ ਦਾ ਅਰਥ ਇਕੋ ਹੈ। ਦਰਬਾਰ ਕਹੋ, ਦਰਗਾਹ ਕਹੋ। ਵਾਹਿਗੁਰੂ ਦੇ ਦਰਬਾਰ ਵਿਚ, ਅੱਲਾ ਦੀ ਦਰਗਾਹ ਵਿਚ ਜੇ ਜਗ੍ਹਾ ਪਾਉਣੀ ਹੈ ਤਾਂ ਵਿਚ ਦੁਨੀਆ ਸੇਵ ਕਮਾਈਏ। ਸੇਵਾ ਤੋਂ ਵਾਹਿਗੁਰੂ ਦੇ ਦਰਬਾਰ ਵਿਚ ਏਡੀ ਵੱਡੀ ਪ੍ਰਾਪਤੀ ਹੋਈ। ਸਤਿਗੁਰ ਨਾਨਕ ਪਾਤਸ਼ਾਹ ਦੇ ਸਪੁੱਤਰ ਵਾਂਝੇ ਰਹਿ ਗਏ, ਬਾਬਾ ਲਹਿਣਾ ਜੀ ਸੇਵਾ ਕਰਕੇ ਦੂਸਰੇ ਗੁਰੂ ਨਾਨਕ ਬਣ ਗਏ। ਗੁਰੂ ਅੰਗਦ ਦੇਵ ਜੀ ਦੇ ਵੀ ਦੋ ਸਪੁੱਤਰ, ਉਹ ਵਾਂਝੇ ਰਹਿ ਗਏ। ਸਤਿਗੁਰ ਗੁਰੂ ਅਮਰਦਾਸ ਮਹਾਰਾਜ 12 ਸਾਲ ਗਾਗਰ ਢੋ ਕੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ ਬਣ ਗਏ। ਸਤਿਗੁਰ ਪਾਤਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਦੇ ਵੀ ਦੋ ਸਪੁੱਤਰ, ਉਹ ਵੀ ਵਾਂਝੇ ਰਹਿ ਗਏ। ਭਾਈ ਜੇਠਾ ਜੀ 6 ਸਾਲ ਬੌਲੀ ਸਾਹਿਬ ਦੀ ਟੋਕਰੀ ਢੋਂਦੇ ਢੋਂਦੇ ਧੰਨ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਬਣ ਗਏ। ਜਿਨ ਸੇਵਿਆ ਤਿਨ ਪਾਇਆ ਮਾਣ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਕ ਪ੍ਰਥਾ ਚਲਾਈ ਹੈ, ਨਵੀਂ ਰੀਤ ਚਲਾਈ ਹੈ ਗੁਰਸਿੱਖ ਧਰਮ ਦੇ ਵਿਚ। ਕਈ ਵਿਦਵਾਨ ਇਥੇ ਉਲਝ ਜਾਂਦੇ ਨੇ ਤੇ ਆਪਣੇ ਮੁਖ ਤੋਂ ਇਹੋ ਜਿਹੇ ਬਚਨ ਕਰ ਜਾਂਦੇ ਨੇ ਕਿ ਗੁਰੂ ਨਾਨਕ ਦੇਵ ਦੇ ਸਪੁੱਤਰ ਲਾਇਕ ਨਹੀਂ ਸੀ, ਜਿਸ ਕਰਕੇ ਉਨ੍ਹਾਂ ਨੂੰ ਗੱਦੀ ਨਹੀਂ ਮਿਲੀ। ਇਹੋ ਜਿਹੇ ਬਚਨ ਨਹੀਂ ਕਰਨੇ ਚਾਹੀਦੇ। ਜੇ ਗੁਰੂ ਨਾਨਕ ਸਾਹਿਬ ਦੇ ਪੁੱਤਰ ਲਾਇਕ ਨਹੀਂ ਹੋਣਗੇ ਤੇ ਹੋਰ ਲਾਇਕ ਹੋਣਗੇ ਕਿਹਦੇ ਫਿਰ? ਨਾਲੇ ਦੂਜੀ ਬੇਨਤੀ ਇਕ ਹੋਰ ਹੈ, ਇਸ ਬਚਨ ਤੋਂ ਸੰਕੋਚ ਕਰੋ। ਜਦੋਂ ਅਸੀਂ ਕਹਿੰਦੇ ਹਾਂ ਗੁਰੂ ਨਾਨਕ ਸਾਹਿਬ ਦੇ ਪੁੱਤਰ ਲਾਇਕ ਨਹੀਂ, ਆਪਾਂ ਵੀ ਤਾਂ ਗੁਰੂ ਨਾਨਕ ਦੇ ਹੀ ਪੁੱਤਰ ਰਹੇ ਹਾਂ। ਅਜਕੇ ਆਖੋ ਸਤਨਾਮ। ਗੁਰੂ ਨਾਨਕ ਇਜ਼ ਦਾ ਫਾਊਂਡਰ ਆਫ ਸਿੱਖਇਜ਼ਮ, ਸਿੱਖ ਬਣਾਇਆ ਹੀ ਗੁਰੂ ਨਾਨਕ ਨੇ। ਇਹ ਤਾਂ ਆਪਣੀਆਂ ਹੀ ਜੜਾਂ ਆਪਾਂ ਵੱਢਦੇ ਹਾਂ। ਲੈਕੀ ਨਲੈਕੀ ਦੀ ਗੱਲ ਨਹੀਂ ਸੀ, ਲੈਕ ਤਾਂ ਉਹ ਇੰਨੇ ਸੀ, ਗੁਰੂ ਮਹਾਰਾਜ ਦੇ ਸਪੁੱਤਰ ਬਾਬਾ ਸ੍ਰੀ ਚੰਦ ਮਹਾਰਾਜ, ਤਿੰਨ ਹਸਤੀਆਂ ਹੋਈਆਂ ਤੁਹਾਡੇ ਸਿੱਖ ਜਗਤ ਵਿਚ, ਬਾਬਾ ਸ੍ਰੀ ਚੰਦ ਜੀ ਮਹਾਰਾਜ, ਬਾਬਾ ਬੁੱਢਾ ਸਾਹਿਬ ਜੀ ਮਹਾਰਾਜ, ਇਕ ਸਾਈ ਫਕੀਰ ਹੋਏ ਨੇ ਸੁਥਰੇ ਸ਼ਾਹ ਜੀ, ਚੌਥੇ ਸਿੱਖ ਦਾ ਤੁਹਾਨੂੰ ਨਾਂ ਨਹੀਂ ਮਿਲੂਗਾ। ਬਾਬਾ ਬੁੱਢਾ ਸਾਹਿਬ ਜੀ ਨੇ 6 ਸਤਿਗੁਰਾਂ ਦੇ ਦਰਸ਼ਨ ਕੀਤੇ ਨੇ, 125 ਸਾਲ ਦੀ ਉਮਰ ਭੋਗੀ ਆ ਉਨ੍ਹਾਂ ਨੇ 6 ਸਤਿਗੁਰਾਂ ਦੇ ਦਰਸ਼ਨ। 125 ਸਾਲ ਵਿਚੋਂ 114 ਸਾਲ ਸੇਵਾ ਕੀਤੀ ਹੈ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਘਰ ਦੀ। ਬਹੁਤ ਲੰਮਾ ਜੀਵਨ ਹੈ ਉਨ੍ਹਾਂ ਦਾ, 114 ਸਾਲ ਨਿਰੰਤਰ ਸੇਵਾ ਕੀਤੀ ਹੈ। ਦੂਸਰੇ ਹੋਏ ਨੇ ਗੁਰੂ ਨਾਨਕ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ ਮਹਾਰਾਜ, ਉਨ੍ਹਾਂ ਨੇ 151 ਸਾਲ ਦੀ ਉਮਰ ਭੋਗੀ ਹੈ। ਉਨ੍ਹਾਂ ਨੇ ਗੁਰਮੁਖੋ ਸਤਿਗੁਰੂ ਸਾਹਿਬਾਂ ਦੇ ਦਰਸ਼ਨ ਕੀਤੇ ਨੇ, ਸਤਿਗੁਰੂ ਸਾਹਿਬਾਂ ਦੇ। ਤੀਸਰੇ ਹੋਏ ਨੇ ਸਾਈ ਸੁਥਰੇ ਸ਼ਾਹ ਜੀ, ਜੋ ਬਾਰਾਮੂਲਾ ਕਸ਼ਮੀਰ ਢੇਰਾਂ ਵਿਚੋਂ ਚੱਕ ਕੇ ਹਰਗੋਬਿੰਦ ਸਾਹਿਬ ਜੀ ਨੇ ਪਾਲੇ ਸੀ। ਉਨ੍ਹਾਂ ਨੇ ਗੁਰਸਿੱਖ ਪਿਆਰੇ 5 ਗੁਰੂ ਸਾਹਿਬਾਂ ਦੇ ਦਰਸ਼ਨ ਕੀਤੇ ਨੇ, 6ਵੇਂ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ। ਕਰਨੀ ਸੀ, ਇਹ ਨੀ ਕਹਿਣਾ ਕਿ ਲਾਇਕ ਨੀ ਸੀ। ਸਿਆਣੇ ਬੈਠੇ ਹੋ ਤੁਸੀਂ, ਗੱਦੀ ਪੁੱਤਰਾਂ ਨੂੰ ਕਿਉਂ ਨੀ ਦਿੱਤੀ? ਇਸ ਪੁਆਇੰਟ ਨੂੰ ਸਮਝਣ ਦੀ ਲੋੜ ਹੈ। ਤੁਸੀਂ ਵੀ, ਤੁਹਾਡੇ ਵੀ ਪੁੱਤਰ ਹੈ, ਆਪਾਂ ਵੀ ਕਿਸੇ ਦੇ ਪੁੱਤਰ ਸੀ। ਪੁੱਤਰ ਕਿੰਨਾ ਹੀ ਨਲਾਇਕ ਹੋਵੇ, ਬਾਪੂ ਜ਼ਮੀਨ ਕਿਸੇ ਨੂੰ ਦੇ ਕੇ ਨੀ ਜਾਂਦਾ। ਅੱਜ ਕਹੇ ਆਖੋ ਸਤਨਾਮ, ਆਪਣੇ ਨਾਲ ਬੀਜ ਦੀ ਆ ਗੱਲ, ਲਵਾ ਦੋਗੇ ਗੁਆਂਢੀਆਂ ਦੇ ਨਾਂ, ਭਾਵੇਂ ਘਰ ਤੋਂ ਵੀ ਕੱਢ ਦੇਵੇ, ਫੇਰ ਵੀ ਪੁੱਤ ਦੇ ਹੀ ਨਾਂ ਇੰਤਕਾਲ ਹੋਊਗਾ। ਲੈਕੀ ਨਲੈਕੀ ਦੀ ਗੱਲ ਨਹੀਂ ਸੀ, ਉਸ ਪੁਆਇੰਟ ਨੂੰ ਸਮਝਣ ਦੀ ਲੋੜ ਹੈ। ਬਾਬੇ ਨਾਨਕ ਜੀ ਨੇ ਇਸ ਘਰ ਵਿਚ ਇਕ ਨਵੀਂ ਰੀਤ ਚਲਾਈ ਹੈ, ਉਹ ਕਿਹੜੀ? ਇੱਥੇ ਪੁੱਤ ਹੱਕਦਾਰ ਨਹੀਂ, ਇੱਥੇ ਸੇਵਾਦਾਰ ਹੱਕਦਾਰ ਹੈ। ਅੱਜ ਕੇ ਆਖੋ ਸਤਨਾਮ, ਇਸ ਗੱਲ ਨੂੰ ਸਮਝਣ ਦੀ ਲੋੜ ਹੈ। ਇੱਥੇ ਪੁੱਤ ਦਾ ਹੱਕ ਨਹੀਂ ਹੈ, ਇੱਥੇ ਸੇਵਕ ਦਾ ਹੱਕ ਹੈ। ਇਹ ਹੱਕ ਸਫਾ ਸਾਡੀ ਗੌਰਮੈਂਟ ਨੂੰ ਵੀ ਤੋੜਨਾ ਪਿਆ। ਇੰਡੀਆ ਦੇ ਹੀ ਬੈਠੇ ਹੋ ਤੁਸੀਂ, 25 ਕੁ ਸਾਲ ਹੋਏ, ਸਾਡੀ ਗੌਰਮੈਂਟ ਨੂੰ ਹੱਕ ਸਫਾ ਤੋੜਨਾ ਪਿਆ। ਹੱਕ ਸਫਾ ਹੁੰਦਾ ਹੈ, ਬਾਪੂ ਨੇ ਜ਼ਮੀਨ ਬੈ ਕਰ ਦਿੱਤੀ, ਮੁੰਡਾ ਉਹਨੂੰ ਬੈਨਾਮਾ ਤੜਾ ਸਕਦਾ ਸੀ। ਇਹ ਸਾਡੇ ਇੰਡੀਆ ਵਿਚ ਕਾਨੂੰਨ ਸੀ, ਉਹਨੂੰ ਹੱਕ ਸਫਾ ਕਹਿੰਦੇ ਸੀ। ਪੁੱਤ ਦਾਵਾ ਕਰਕੇ ਬੈਨਾਮਾ ਖਤਮ ਕਰ ਸਕਦਾ ਸੀ। ਸਤਿਗੁਰੂ ਨਾਨਕ ਦੇਵ ਜੀ ਨੇ ਇਹ ਬੈਨਾਮਾ 500 ਸਾਲ ਪਹਿਲਾਂ ਖਤਮ ਕੀਤਾ ਕਿ ਬਾਪੂ ਜੀ ਨੂੰ ਦੇ ਦੇਵੇ, ਪੁੱਤ ਤੜਾ ਨਹੀਂ ਸਕਦਾ। ਸਾਡੀ ਗੌਰਮੈਂਟ ਨੂੰ ਹੁਣ ਮੰਨਣਾ ਪਿਆ। ਤਾਂ ਗੁਰਸਿੱਖ ਪਿਆਰਿਓ, ਗੱਲ ਸੀ ਇੱਥੇ ਸੇਵਕ ਨੂੰ ਮਾਣ ਦੇਣਾ ਸੀ, ਪੁੱਤ ਤੇ ਹੋਰ ਨਲਾਇਕੀ ਦੀ ਗੱਲ ਨਹੀਂ ਸੀ। ਲਾਇਕ ਤਾਂ ਐਸੇ ਸੀ ਉਹ, ਧੰਨ ਗੁਰੂ ਰਾਮਦਾਸ ਮਹਾਰਾਜ ਜੀ, ਸੋਢੀ ਸੁਲਤਾਨ, ਉਨ੍ਹਾਂ ਨੇ ਬਾਬਾ ਸ੍ਰੀ ਚੰਦ ਮਹਾਰਾਜ ਜੀ ਦੇ ਚਰਨ ਆਪਣੀ ਦਾੜੀ ਨਾਲ ਸਾਫ਼ ਕੀਤੇ। ਅਸੀਂ ਕਿਵੇਂ ਕਹਿ ਦਈਏ ਨਲਾਇਕ ਸੀ? 5ਵੇਂ ਪਾਤਸ਼ਾਹ ਚੱਲ ਕੇ 62 ਗਏ ਗੁਰਦਾਸਪੁਰ ਦੇ ਵਿਚ, 6 ਮਹੀਨੇ ਬਾਬਾ ਸ੍ਰੀ ਚੰਦ ਜੀ ਦੇ ਧੂਣੇ ਤੇ ਰਹੇ ਸਮੇਤ ਪਰਿਵਾਰ, 6 ਮਹੀਨੇ ਹਰਗੋਬਿੰਦ ਸਾਹਿਬ ਮਹਾਰਾਜ ਤੇ ਗੁਰਮੁਖ ਪਿਆਰਿਓ, 6 ਮਹੀਨੇ ਬਾਅਦ ਬਾਬਾ ਸ੍ਰੀ ਚੰਦ ਜੀ ਕਹਿੰਦੇ ਤੇਰੇ ਪੁੱਤਰ ਕਿੰਨੇ ਨੇ? ਸਤਿਗੁਰ ਹਰਗੋਬਿੰਦ ਸਾਹਿਬ ਜੀ ਕਹਿੰਦੇ 5 ਪੁੱਤਰ ਇਕ ਧੀ। 6ਵੇਂ ਪਾਤਸ਼ਾਹ ਦੇ 5 ਪੁੱਤਰ ਸੀ, ਇਕ ਧੀ ਸੀ ਉਨ੍ਹਾਂ ਦੀ। ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ, ਬਾਬਾ ਅਟਲ ਰਾਏ ਜੀ, ਸਭ ਤੋਂ ਛੋਟੇ ਤੇਗ ਬਹਾਦਰ ਮਹਾਰਾਜ, ਇਕੋ ਇਨ੍ਹਾਂ ਦੀ ਸਪੁੱਤਰੀ ਸੀ ਬੀਬੀ ਵੀਰੋ। 6ਵੇਂ ਪਾਤਸ਼ਾਹ ਕਹਿੰਦੇ ਇਹ ਔਲਾਦ ਅਕਾਲ ਪੁਰਖ ਨੇ ਬਖਸ਼ੀ ਹੈ। ਬਾਬਾ ਸ੍ਰੀ ਚੰਦ ਮਹਾਰਾਜ ਕਹਿੰਦੇ ਕੋਈ ਸਾਡੇ ਜੋਗਾ ਵੀ ਹੈ ਇਨ੍ਹਾਂ ਵਿਚੋਂ? 62 ਗੁਰਦਾਸਪੁਰ ਜ਼ਿਲ੍ਹਾ। ਹਰਗੋਬਿੰਦ ਸਾਹਿਬ ਉਠੇ, ਆਪਣੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਬਾਂਹ ਤੋਂ ਫੜ ਕੇ ਬਾਬਾ ਸ੍ਰੀ ਚੰਦ ਜੀ ਨੂੰ ਆਪਣੇ ਪੁੱਤਰ ਦੀ ਭੇਟ ਦੇ ਦਿੱਤੀ ਹਰਗੋਬਿੰਦ ਸਾਹਿਬ ਜੀ ਨੇ। ਸਾਡੇ ਗਿਆਨੀ ਕਹਿੰਦੇ ਲਾਇਕ ਨਹੀਂ ਥੇ। 6ਵੇਂ ਪਾਤਸ਼ਾਹ ਆਪਣੇ ਪੁੱਤਰ ਦੀ ਭੇਟ ਦੇ ਰਹੇ ਨੇ, ਇਹਨੂੰ ਆਪਣੇ ਚਰਲੀ ਲਾਓ। ਬਾਬਾ ਸ੍ਰੀ ਚੰਦ ਤੋਂ ਦੂਜੇ ਨੰਬਰ ਤੇ ਉਦਾਸੀਆਂ ਦੀ ਗੱਦੀ ਤੇ ਬਾਬਾ ਗੁਰਦਿੱਤਾ ਜੀ ਬੈਠੇ ਨੇ, 6ਵੇਂ ਪਾਤਸ਼ਾਹ ਦੇ ਵੱਡੇ ਸਪੁੱਤਰ। ਜਦੋਂ 6ਵੇਂ ਪਾਤਸ਼ਾਹ ਨੇ ਆਪਣਾ ਪੁੱਤਰ ਭੇਟ ਕੀਤਾ, ਇੰਨੇ ਖੁਸ਼ ਹੋਏ ਬਾਬਾ ਸ੍ਰੀ ਚੰਦ ਮਹਾਰਾਜ ਗੋਦ ਵਿਚ ਲੈ ਲਿਆ, ਸਿਰ ਤੇ ਹੱਥ ਧਰ ਦਿੱਤਾ। ਹਰਗੋਬਿੰਦ ਸਾਹਿਬ ਨੂੰ ਕਹਿੰਦੇ ਤੁਸੀਂ ਆਪਣਾ ਪੁੱਤਰ ਦਿੱਤਾ ਹੈ ਮੈਨੂੰ, ਪਿਓ ਨੂੰ ਪੁੱਤ ਤੋਂ ਵੱਧ ਕੋਈ ਪਿਆਰੀ ਚੀਜ਼ ਨਹੀਂ, ਉਹ ਤੁਸੀਂ ਮੈਨੂੰ ਦੇ ਤੀ। ਭਗਤ ਨੂੰ ਭਗਤੀ ਤੋਂ ਵੱਧ ਪਿਆਰੀ ਕੋਈ ਚੀਜ਼ ਨਹੀਂ, ਤੁਸੀਂ ਆਪਣੀ ਪਿਆਰੀ ਚੀਜ਼ ਪੁੱਤ ਦਿੱਤਾ ਹੈ, ਮੈਂ 101 ਸਾਲ ਦੀ ਆਪਣੀ ਭਗਤੀ ਤੇਰੇ ਪੁੱਤਰ ਨੂੰ ਦਿੱਤੀ। ਅੱਜ ਕੇ ਆਖੋ ਸਤਨਾਮ, 101 ਸਾਲ ਦਾ ਤਪ ਬਾਬਾ ਸ੍ਰੀ ਚੰਦ ਜੀ ਨੂੰ ਬਖਸ਼ਿਸ਼ ਕੀਤਾ, ਸ੍ਰੀ ਚੰਦ ਜੀ ਨੇ ਬਖਸ਼ਣ ਕੀਤਾ ਬਾਬਾ ਗੁਰਦਿੱਤਾ ਜੀ ਨੂੰ ਤੇ ਬਚਨ ਕਰ ਦਿੱਤਾ। ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ, ਜੋ ਵਾਰ ਮੰਗਿਆ ਸੋਈ ਦਿੱਤਾ। ਇਹਨੇ ਆਪਾਂ ਕਹਿੰਦੇ ਨਲਾਇਕ ਨੀ, ਨਲਾਇਕ ਕਿਹੜੇ ਮੂੰਹ ਨਾਲ ਨਲਾਇਕ ਕਹਿ ਦਈਏ। ਸਤਿਗੁਰ ਅਰਜਨ ਦੇਵ ਆਪ ਦਰਸ਼ਨਾਂ ਨੂੰ ਗਏ, ਸਤਿਗੁਰ ਹਰਗੋਬਿੰਦ ਸਾਹਿਬ ਨੇ ਪੁੱਤਰ ਭੇਟ ਕੀਤਾ। ਉਹ ਲੈਕੀ ਦੀ ਗੱਲ ਨਹੀਂ ਸੀ, ਅਸੀਂ ਇਸ ਗੱਲ ਨੂੰ ਚੰਗਾ ਨਹੀਂ ਸਮਝਦੇ, ਆਪਾਂ ਨਹੀਂ ਸਮਝਦੇ, ਦੁੱਖ ਨਾ ਮਨਾਇਓ। ਸਾਡਾ ਤਾਂ ਜੇ ਪੁੱਤ ਸਰਪੰਚ ਹੈ ਤਾਂ ਪੋਤਾ MLA ਬਣਨਾ ਚਾਹੀਦਾ, ਜੇ ਪੁੱਤ MLA ਆ ਤਾਂ ਪੋਤਾ ਵਜ਼ੀਰ ਬਣਨਾ ਚਾਹੀਦਾ। ਅਸੀਂ ਨਹੀਂ ਚਾਹੁੰਦੇ ਗੁਆਂਢੀ ਦੇ ਕੋਲ ਸਾਡੀ ਸ਼ਕਤੀ ਜਾਵੇ, ਅਸੀਂ ਆਪਣੇ ਕੋਲ ਰੱਖਣਾ ਚਾਹੁੰਦੇ ਹਾਂ। ਪਰ ਧੰਨ ਗੁਰੂ ਨਾਨਕ ਦਾ ਨਾਰਾ ਸੀ, ਤੇਰੇ ਭਾਣੇ ਸਰਬੱਤ ਕਾ ਭਲਾ। ਉਹ ਨਹੀਂ ਸੀ ਕਬਜ਼ਾ ਭਾਵਨਾ। ਹੁਣ ਵੀ ਤੁਹਾਨੂੰ ਬੇਨਤੀ ਹੈ, ਇਹ ਗੁਰਦੁਆਰਿਆਂ ਦਾ ਜਿਹੜਾ ਪ੍ਰਬੰਧ ਹੈ, ਪਹਿਲੀ ਤਾਂ ਗੱਲ ਗੁਰਦੁਆਰੇ ਵਿਚ ਇਲੈਕਸ਼ਨ ਨਹੀਂ ਹੋਣੀ ਚਾਹੀਦੀ, ਗੁਰਦੁਆਰੇ ਵਿਚ ਸਿਲੈਕਸ਼ਨ ਹੋਣੀ ਚਾਹੀਦੀ। ਜਿੱਦਣ ਦੀ ਇਲੈਕਸ਼ਨ ਗੁਰਦੁਆਰਿਆਂ ਚ ਬੜੀ ਹੈ, ਡਾਂਗ ਖੜਕ ਪਏ। ਮੈਂ SGPC ਦਾ ਮੈਂਬਰ ਰਿਹਾ, ਤੁਸੀਂ ਸੁਣ ਕੇ ਹੈਰਾਨ ਹੋਵੋਗੇ, 75% ਸਿੱਖਾਂ ਦੇ ਗੁਰਦੁਆਰਿਆਂ ਦਾ ਕੋਰਟ ਵਿਚ ਕੇਸ ਚੱਲ ਰਿਹਾ, 75%। ਇਹ ਸ਼ਰਮ ਦੀ ਗੱਲ ਹੈ ਆਪਣੇ ਵਾਸਤੇ, 75% ਗੁਰਦੁਆਰੇ ਕੋਰਟ ਵਿਚ ਨੇ, ਕਚਹਿਰੀ ਦੇ ਵਿਚ। ਹੁਣ ਤੁਸੀਂ ਸਿਆਣੇ ਬੈਠੇ ਹੋ, ਗੁਰਦੁਆਰੇ ਆ ਕੇ ਤਾਂ ਸਿੱਖ ਦੇ ਝਗੜੇ ਮੁੱਕਣੇ ਸੀ ਸਾਰੇ, ਇੱਥੇ ਤਾਂ ਵੱਡੇ ਵੱਡੇ ਝਗੜੇ ਖਤਮ ਹੋਣੇ ਸੀ। ਇਹ ਤੋਂ ਵੱਡਾ ਜੱਜ ਸਾਡੇ ਕੋਲ ਕੌਣ ਹੈ, ਇਹ ਤੋਂ ਵੱਡੀ ਕਚਹਿਰੀ ਸਾਡੇ ਕੋਲ ਕੌਣ ਹੈ? ਪਰ ਜੇ ਗੁਰਦੁਆਰੇ ਤੋਂ ਹੀ ਝਗੜਾ ਸ਼ੁਰੂ ਹੋਵੇਗਾ, ਉਹ ਦੁਨੀਆਂ ਵਿਚ ਕਿਤੇ ਵੀ ਨਹੀਂ ਮੁੱਕੇਗਾ। ਅੱਜ ਆਖੋ ਸਤਨਾਮ, ਜੇ ਇੱਥੋਂ ਝਗੜਾ ਸ਼ੁਰੂ ਹੋਇਆ ਉਹਦੀ ਅਪੀਲ ਕਿੱਥੇ ਕਰੋਗੇ ਤੁਸੀਂ, ਵਕੀਲ ਕਿਹਨੂੰ ਕਰੋਗੇ? ਇਹ ਝਗੜੇ ਹੋਏ ਨੇ ਇਲੈਕਸ਼ਨ ਤੋਂ, ਕਿਉਂਕਿ ਇਲੈਕਸ਼ਨ ਮੈਜੋਰਿਟੀ ਚਾਹੁੰਦੀ ਹੈ, ਬਹੁ ਗਿਣਤੀ ਚਾਹੁੰਦੀ ਹੈ, ਸਿਲੈਕਸ਼ਨ ਗੁਣ ਦੇਖਦੀ ਹੁੰਦੀ ਹੈ, ਇਲੈਕਸ਼ਨ ਵਿਚ ਗੁਣ ਨਹੀਂ ਦੇਖਿਆ ਜਾਂਦਾ। ਚਲੋ ਮੈਂ 1 ਮਿੰਟ ਤੁਹਾਡਾ ਖਰਾਬ ਕਰਨ ਲੱਗੇ, 1 ਵੋਟ ਤੇ 1 ਨੋਟ, ਵੋਟ ਤੇ ਨੋਟ ਬੜੇ ਕੀਮਤੀ ਨੇ, ਕੀਮਤੀ ਨੇ। ਔਗਣ ਇਹਨਾਂ ਵਿਚ ਏਡਾ ਵੱਡਾ ਭਾਰੀ ਹੈ ਨਾ, ਕਿਸੇ ਚੀਜ਼ ਵਿਚ ਹੈ ਹੀ ਨਹੀਂ। ਜਿਹੜਾ ਨੋਟ ਹੈ 5 ਦਾ ਹੋਵੇ, 50 ਦਾ, 100 ਦਾ, 1000 ਦਾ, ਜੇ ਉਹ ਸਾਧ ਦੇ ਹੱਥ ਵਿਚ ਹੈ ਤਾਂ ਵੀ 100 ਦਾ ਹੀ ਹੈ, ਜੇ ਚੋਰ ਦੇ ਹੱਥ ਵਿਚ ਹੈ ਤਾਂ ਵੀ 100 ਦਾ ਹੀ ਹੈ। ਅਜਿਹੇ ਸਤਨਾਮ, ਕੋਈ ਫਰਕ ਹੈ ਨਹੀਂ। ਕਸਾਈ ਦੇ ਹੱਥ ਵਿਚ ਵੀ 100 ਦਾ ਨੋਟ 100 ਹੈ, ਇਕ ਬ੍ਰਹਮ ਗਿਆਨੀ ਦੇ ਹੱਥ ਵਿਚ ਵੀ 100 ਦਾ ਨੋਟ 100 ਹੈ, ਕੋਈ ਫਰਕ ਹੈ ਨਹੀਂ ਉਹਨੂੰ। ਇਸ ਤਰ੍ਹਾਂ ਹੀ ਜਿਹੜੀ ਵੋਟ ਹੈ, ਇਕ ਕਸਾਈ ਦੀ ਵੋਟ ਦੀ ਵੀ 19 ਗਿਣਤੀ ਹੈ ਜਿੰਨੀ ਇਕ ਬ੍ਰਹਮ ਗਿਆਨੀ ਦੇ ਵੋਟ ਦੀ ਗਿਣਤੀ ਹੈ, ਕੋਈ ਫਰਕ ਹੈ ਨਹੀਂ। ਇਹਦੇ ਵਿਚ ਗੁਣ ਨਹੀਂ ਦੇਖਿਆ ਜਾਂਦਾ, ਬਸ ਗਿਣਤੀ। ਤੇ ਹੁਣ ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਗਿਣਤੀ ਬਾਬਤ ਵਿਦਵਾਨਾਂ ਦੀ ਰਾਏ ਸੁਣੋ ਕੀ ਹੈ, ਮਜੋਰਟੀ ਇਜ਼ ਆਲਵੇਜ਼ ਫੂਲਜ਼, ਬਹੁ ਗਿਣਤੀ ਹਮੇਸ਼ਾ ਮੂਰਖਾਂ ਦੀ ਹੁੰਦੀ ਹੈ। ਗਿਆਨੀਆਂ ਦੀ ਬਹੁ ਗਿਣਤੀ ਨਹੀਂ ਮਿਲੂਗੀ, ਮੂਰਖਾਂ ਦੀ ਮਿਲੂਗੀ। ਭੀੜ ਕਿੱਥੋਂ ਬਣੇ ਹੈ? ਭੀੜ ਸ਼ਬਦ ਵਿਆਕਰਨ ਵਿਚ ਭੀੜ ਸ਼ਬਦ ਭੇਡ ਤੋਂ ਬਣੇ ਹੈ, ਭੇਡ ਅਸ਼ੀਬ ਜਿਹੜੀਆਂ ਫਿਰਦੀਆਂ ਭੇਡਾਂ, ਭੇਡ ਭੀੜ ਭੇਡ ਕਿਉਂ ਬਣੇ ਹੈ? ਓਏ ਗੁਰਮੁਖੋ, ਭੀੜ ਭੇਡਾਂ ਦੀ ਹੋ ਸਕਦੀ ਹੈ, ਕਦੇ ਸ਼ੇਰਾਂ ਦੀ ਨਹੀਂ ਹੁੰਦੀ। ਅੱਜ ਕੇ ਆਖੋ ਸਤਨਾਮ, ਗੁਰਦੁਆਰਿਆਂ ਵਿਚ ਸਿਲੈਕਸ਼ਨ ਕਰੋ, ਇਲੈਕਸ਼ਨ ਨਾ ਕਰੋ। ਸਿਲੈਕਸ਼ਨ ਗੁਣਾਂ ਦੇ ਆਧਾਰ ਤੇ ਹੁੰਦੀ ਹੈ, ਇਲੈਕਸ਼ਨ ਬਹੁ ਗਿਣਤੀ ਦੇ ਆਧਾਰ ਤੇ ਹੁੰਦੀ ਹੈ। ਬਹੁ ਗਿਣਤੀ ਕਦੇ ਅਕਲ ਵਾਲਿਆਂ ਦੀ ਨਹੀਂ ਹੋਊਗੀ, ਬਹੁ ਗਿਣਤੀ ਗਲਤ ਬੰਦਿਆਂ ਦੀ ਹੋ ਸਕਦੀ ਹੈ, ਚੰਗਿਆਂ ਦੀ ਨਹੀਂ ਹੋ ਸਕਦੀ। ਗੁਰੂ ਨਾਨਕ ਨੇ ਸਿਲੈਕਸ਼ਨ ਕੀਤੀ, ਇਲੈਕਸ਼ਨ ਨਹੀਂ ਕੀਤੀ। ਗੁਰੂ ਗੋਬਿੰਦ ਸਿੰਘ ਨੇ ਖਾਲਸੇ ਦੀ ਇਲੈਕਸ਼ਨ ਨਹੀਂ ਕੀਤੀ, ਸਿਲੈਕਸ਼ਨ ਕੀਤੀ, ਤਾਂ ਹੀ ਚੜ੍ਹਦੀ ਕਲਾ ਸੀ। ਹੁਣ ਵੀ ਤੁਹਾਨੂੰ ਬੇਨਤੀ ਹੈ, ਗੁਰੂ ਘਰਾਂ ਦਾ ਪ੍ਰਬੰਧ ਗੁਣਾਂ ਦੇ ਆਧਾਰ ਤੇ ਦਿਓ। ਮਾਇਆ ਧਾਰੀਆਂ ਨੂੰ ਨਾ ਇੱਥੇ ਵਾੜੋ ਕਿਉਂਕਿ ਮਾਇਆ ਤਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ। ਉਹ ਅੰਨਾ ਬੋਲਾ ਹੁੰਦਾ ਜਿਹਦੇ ਉੱਤੇ ਮਾਇਆ ਦਾ ਅਸਰ ਹੋਵੇ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੁੱਤਰਾਂ ਨੂੰ ਕਿਉਂ ਨੀ ਗੱਦੀ ਦਿੱਤੀ, ਉਨ੍ਹਾਂ ਨੇ ਸਿਲੈਕਸ਼ਨ ਕੀਤੀ, ਸੇਵਾਦਾਰ ਨੂੰ ਅੱਗੇ ਲਿਆਉਣਾ ਸੀ। ਇਹ ਗੱਲ ਨੀ ਕਹਿਣੀ ਚਾਹੀਦੀ ਕਿ ਉਨ੍ਹਾਂ ਦੇ ਪੁੱਤਰ ਨਲਾਇਕ ਸੀ, ਰਹਿੰਦੀ ਦੁਨੀਆ ਤੱਕ ਉਨ੍ਹਾਂ ਦੀ ਪੂਜਾ ਹੋਵੇਗੀ। ਮਾਨਤਾ ਚਲਦੀ ਆ ਰਹੀ ਹੈ ਗੁਰਸਿੱਖ ਪਿਆਰਿਓ, ਆਓ ਆਪਣੀ ਵਿਚਾਰ ਤੇ। ਇਹ ਜਿਹੜੇ ਗੁਰੂ ਘਰ ਨੇ ਜਿੱਥੇ ਹੁਣ ਮਹਾਂਪੁਰਸ਼ ਗੱਦੀ ਦਿੰਦੇ ਨੇ, ਪੱਗ ਦਿੰਦੇ ਨੇ, ਬਾਬਾ ਸ਼ੀਸ਼ਾ ਸਿੰਘ ਜੀ ਨੇ ਕਿਤੇ ਇਲੈਕਸ਼ਨ ਕੀਤੀ? ਬਾਬਾ ਨਿਧਾਨ ਸਿੰਘ ਜੀ ਨੇ ਇਲੈਕਸ਼ਨ ਕੀਤੀ, ਸਿਲੈਕਸ਼ਨ ਕੀਤੀ ਬਾਬਾ ਹਰਨਾਮ ਸਿੰਘ ਜੀ ਦੀ? ਬਾਬਾ ਹਰਨਾਮ ਸਿੰਘ ਜੀ ਨੇ ਇਲੈਕਸ਼ਨ ਨਹੀਂ ਕੀਤੀ, ਇਸ ਡੇਰੇ ਦੀ ਗੱਦੀ ਦੇਣ ਖਾਤਰ ਸਿਲੈਕਸ਼ਨ ਕੀਤੀ। ਗੁਣ ਵੇਖੇ, ਬਾਬਾ ਆਤਮਾ ਸਿੰਘ ਜੀ ਨੂੰ ਬਖਸ਼ ਦਿੱਤੀ, ਉਨ੍ਹਾਂ ਨੇ ਬਹੁਤ ਦੂਰ ਦ੍ਰਿਸ਼ਟੀ ਤੋਂ ਕੰਮ ਲਿਆ। ਬਾਬਾ ਸ਼ੀਸ਼ਾ ਸਿੰਘ ਜੀ ਨੂੰ ਗੁਰਗੱਦੀ ਬਖਸ਼ੀ, ਸੰਭਾਲ ਬਖਸ਼ੀ। ਬਾਬਾ ਸ਼ੀਸ਼ਾ ਸਿੰਘ ਜੀ ਨੇ ਪੂਰਨ ਬ੍ਰਹਮ ਗਿਆਨੀ ਦੀ ਵਸਤਾ ਸੀ, ਮੈਂ ਬੜੀ ਸੰਗਤ ਕੀਤੀ ਹੈ ਉਨ੍ਹਾਂ ਦੀ, ਹਰ ਵਾਰ ਮਿਲਦੇ ਸੀ, ਸਤਿਕਾਰ ਕਰਦੇ ਸੀ, ਉਨ੍ਹਾਂ ਨੇ ਵੀ ਸਿਲੈਕਸ਼ਨ ਕੀਤੀ। ਬਾਬਾ ਨਰਿੰਦਰ ਸਿੰਘ ਜੀ, ਬਾਬਾ ਬਲਵਿੰਦਰ ਸਿੰਘ ਜੀ, ਵੇਖਦੇ ਹੀ ਆ ਤੁਸੀਂ, ਤੁਰੇ ਫਿਰਦੇ ਨੇ ਨੰਗੇ ਪੈਰੀ ਜਿਵੇਂ ਕੋਈ ਬਾਹਰੋਂ ਆਇਆ ਹੁੰਦਾ ਹੈ। ਅੱਜ ਕਿਹਾ ਕੋਈ ਸਾਧਨਾ, ਕੋਈ ਮਾਣ ਅਪਮਾਨ ਹੈ ਹੀ ਨਹੀਂ ਗੁਰਸਿੱਖ ਪਿਆਰਿਓ। ਆਓ ਲੰਗਰ, ਲੰਗਰ ਦੀ ਪ੍ਰਥਾ, ਲੰਗਰ ਤੁਸੀਂ ਘਰਾਂ ਚ ਵੀ ਕਰਦੇ ਹੋ, ਪਿਆਰ ਨਾਲ ਸੁਣ ਲਿਓ ਹੁਣ ਮੇਰੀ ਬੇਨਤੀ, ਮੁੰਡੇ ਦੇ ਵਿਆਹ ਨੂੰ ਵੀ ਕਰਦੇ ਹੋ, ਅਖੰਡ ਪਾਠ ਦੇ ਭੋਗ ਤੇ ਵੀ ਕਰਦੇ ਹੋ, ਹੁਣ ਸਹਿ ਲਿਓ ਮੇਰਾ ਬਚਨ, ਉਹ ਲੰਗਰ ਨਹੀਂ ਹੁੰਦਾ, ਕਹਿ ਲਓ ਵਿਸ਼ਕ ਲੰਗਰ। ਕਿਉਂ? ਉਹ ਤੁਸੀਂ ਉਨ੍ਹਾਂ ਨੂੰ ਇਹ ਖਵਾਉਣਾ ਹੈ ਜਿਨ੍ਹਾਂ ਦੇ ਤੁਸੀਂ ਖਾਧਾ ਹੋਇਆ, ਕੋਈ ਸਾਧਨਾ ਜਿਨ੍ਹਾਂ ਨੂੰ ਤੁਸੀਂ ਕਾਰਡ ਦੇ ਕੇ ਬੁਲਾਇਆ ਹੈ ਨਾ, ਪੰਜਵੇਂ ਨੂੰ ਉਨ੍ਹਾਂ ਨੇ ਕਾਰਡ ਦੇ ਕੇ ਤੁਹਾਨੂੰ ਬੁਲਾ ਲੈਣਾ, ਜਿੰਨੇ ਕੁ ਪਕੌੜੇ ਤੁਸੀਂ ਚੁਕਾਏ ਹੈ ਉਹ ਤੇ ਡੇਢੇ ਤੁਸੀਂ ਚੁਕਾਉਣੇ, ਉਹਦਾ ਮਿਊਚਲ ਟ੍ਰਾਂਸਫਰ ਹੈ। ਉਹੀ ਰਿਸ਼ਤੇਦਾਰ, ਉਹੀ ਸੱਜਣ ਮਿੱਤਰ ਆਉਣਗੇ ਜਿਹੜੇ ਤੁਹਾਡੇ ਆਉਂਦੇ ਨੇ, ਤੁਸੀਂ ਉਨ੍ਹਾਂ ਦੇ ਜਾਣੇ। ਲੰਗਰ ਪਤਾ ਕੀ ਹੁੰਦਾ? ਲੰਗਰ ਹੁੰਦਾ ਜਿੱਥੇ ਤੈਨੂੰ ਪਤਾ ਹੀ ਨਾ ਹੋਵੇ ਮੇਰਾ ਮਿੱਤਰ ਛਕ ਰਿਹਾ ਹੈ ਕਿ ਮੇਰਾ ਦੁਸ਼ਮਣ ਛਕ ਰਿਹਾ, ਉਹ ਲੰਗਰ ਹੁੰਦਾ। ਚਲੋ ਹੁਣ ਤੁਸੀਂ ਸਿਆਣੇ ਬੈਠੇ ਹੋ, ਮੈਂ ਬੜਾ ਜੀਵਨ ਗਾਲਿਆ ਵਿਦਾਂਤ ਪੜਨ ਖਾਤਰ, ਲੰਗਰ ਦੀ ਇੱਕ ਘੁੰਡੀ ਸੁਣਿਓ। ਲੰਗਰ ਛਕਣ ਵਾਲੇ ਨੂੰ ਪਤਾ ਨਾ ਹੋਵੇ ਕਿ ਛਕਾਉਣ ਵਾਲਾ ਕੌਣ ਹੈ, ਛਕਾਉਣ ਵਾਲੇ ਨੂੰ ਪਤਾ ਨਾ ਹੋਵੇ ਕਿ ਛਕਣ ਵਾਲਾ ਕੌਣ ਹੈ। ਅੱਜ ਕਿਹਾ ਖੋਲ ਸਤਨਾਮ, ਮੈਂ ਫੇਰ ਦੁਬਾਰਾ ਬਚਨ ਕਰਦੇ ਹੀ, ਛਕਣ ਵਾਲੇ ਨੂੰ ਨਾ ਪਤਾ ਹੋਵੇ ਛਕਾਉਣ ਵਾਲਾ ਕੌਣ ਹੈ, ਛਕਾਉਣ ਵਾਲੇ ਨੂੰ ਨਾ ਪਤਾ ਹੋਵੇ ਛਕਣ ਵਾਲਾ ਕੌਣ ਹੈ, ਉਹਦਾ ਨਾਮ ਲੰਗਰ ਹੁੰਦਾ। ਤੁਹਾਡਾ ਇਤਿਹਾਸ ਕਹਿ ਰਿਹਾ ਗੁਰਸਿੱਖ ਪਿਆਰਿਓ, ਇਤਿਹਾਸ ਤੁਹਾਡਾ। ਉਹ ਭਾਈ ਸੋਹਣਾ ਚਲਤਾ ਤਾਂ ਕਾਹਨੂੰ ਛੇੜਤਾ ਹੈ, ਆਵਾਜ਼ ਕਰਦੇ ਉੱਚੀ ਪਿਆਰਿਓ, ਤੁਹਾਡਾ ਇਤਿਹਾਸ ਕਹਿ ਰਿਹਾ। ਇਹ ਗੱਲਾਂ ਬਹੁਤ ਪਿਛਲੇ ਜਮਾਨਿਆਂ ਦੀ ਸੀ, ਪਿਛਲੇ ਜਮਾਨਿਆਂ ਦੀ ਇਹ ਆਦਤ ਕਿਉਂ ਪਈ ਹੈ ਸਾਨੂੰ? ਤੁਸੀਂ ਲੱਖ ਬੰਦੇ ਵਿਚ ਬੈਠ ਸਕਦੇ ਹੋ ਪਰ ਤੁਸੀਂ ਇਕੱਲੇ ਨਹੀਂ ਬੈਠ ਸਕਦੇ। ਅੱਜ ਕੇ ਅਖੋ ਸਤਨਾਮ, ਹਜ਼ਾਰ ਬੰਦੇ ਵਿਚ ਤੁਸੀਂ ਬੜੇ ਖੁਸ਼ ਹੋਵੋਗੇ, ਇਕੱਲੇ ਬੈਠੋਗੇ, ਕਦੇ ਕਿਧਰੇ ਹਿਲੋਗੇ, ਕਦੇ ਕੁਝ ਦੇਖੋਗੇ, ਕਦੇ ਡੱਕੇ ਹੀ ਤੋੜਨ ਲੱਗ ਜਾਓਗੇ ਬੈਠ। ਗੱਲ ਮੈਂ ਕਿਉਂ ਕਹੀ ਹੈ ਤੁਹਾਨੂੰ, ਲੱਖ ਵਿਚ ਬੈਠ ਕੇ ਤੁਸੀਂ ਸ਼ਾਂਤੀ, ਆਰਾਮ, ਇੱਜ਼ਤ, ਮਨ ਸੰਗਦੇ ਹੋ, ਇਕੱਲੇ ਬੈਠੇ ਬਿਨਾ ਨਿਰੰਕਾਰ ਨਹੀਂ ਮਿਲਣਾ। ਅੱਜ ਕੇ ਅਖੋ ਸਤਨਾਮ, ਭੀੜ ਵਿਚ ਬੈਠ ਕੇ ਸੰਸਾਰ ਮਿਲ ਸਕਦਾ, ਜੇ ਇਕੱਲੇ ਬੈਠੋਗੇ ਨਿਰੰਕਾਰ ਮਿਲ ਸਕਦਾ। ਹੁਣ ਤੁਸੀਂ ਕਹੋਗੇ ਹੁਣ ਕਿਉਂ ਇਕੱਠੇ ਬੈਠੇ ਹਾਂ, ਫਿਰ ਸਵਾਲ ਪੈਦਾ ਹੋਊ, ਸੰਗਤ ਇਕੱਠੀ ਕਿਉਂ ਹੁੰਦੀ ਹੈ? ਸੰਗਤ ਹੁੰਦੀ ਹੈ ਉੱਥੇ ਜਿੱਥੇ ਬੈਠਾ ਹੋਵੇ, ਲੱਖ ਵਿਚ ਬੈਠਾ ਹੋਵੇ ਤੂੰ ਇਕੱਲਾ, ਤੈਨੂੰ ਕੋਲ ਬੈਠੇ ਦਾ ਪਤਾ ਨਾ ਹੋਵੇ ਕੌਣ ਹੈ। ਅੱਜ ਕੇ ਅਖੋ ਸਤਨਾਮ, ਸੁਣੋ ਬਾਣੀ ਦੀ ਤੁਕ, ਹਰ ਸਿਮਰਨ ਕੀ ਸਗਲੀ ਵੇਲਾ, ਹਰ ਸਿਮਰਨ ਬਹੁ ਮਾਹੇ ਅਕੇਲਾ। ਹੋਵੇਂ ਬਹੁਤਿਆਂ ਵਿਚ ਬੈਠਾ ਪਰ ਆਪਣੇ ਆਪ ਨੂੰ ਇਕੱਲਾ ਕੋਈ ਹੈ ਹੀ ਨਹੀਂ ਇੱਥੇ, ਉਹ ਹੁੰਦਾ ਸਿਮਰਨ। ਹੁਣ ਦੁੱਖ ਨਾ ਮਨਾਇਓ, ਤੁਸੀਂ ਤਾਂ ਜਪਜੀ ਸਾਹਿਬ ਪੜ੍ਹਦੇ ਹੋਣੇ, ਘਰ ਪੜ੍ਹਦੇ ਹੋਣੇ ਜ਼ਰੂਰ, ਜਪਜੀ ਸਾਹਿਬ ਦੀਆਂ 38 ਪੌੜੀਆਂ, ਜੇ ਲੁਧਿਆਣੇ ਪੜ੍ਹਦੇ ਉਹਨੇ 76 ਵਾਰ ਜਲੰਧਰ ਘੁੰਮੇ ਆਉਣਾ, ਜਲੰਧਰ ਵਾਲੇ ਨੇ ਛੇਤਰ ਬਾਹਰ ਲੁਧਿਆਣੇ ਗੇੜੇ ਮਾਰ ਲੈਣੇ। ਆ ਜਿਹੜੇ ਪਿੰਡਾਂ ਚੋਂ ਆਏ ਪਏ ਤੁਸੀਂ ਪੜ੍ਹਦੇ ਹੋ ਜਪਜੀ ਸਾਹਿਬ, ਜਪਜੀ ਸਾਹਿਬ ਸ਼ੁਰੂ ਕਰ ਲੈਣੇ, ਪੰਜ ਕੁ ਪੌੜੀਆਂ ਪੜ੍ਹੀਆਂ, ਸਭਨਾ ਜੀਆਂ ਕਾ ਇਕ ਦਾਤਾ ਸੋਮੈ ਬਿਸਰਨ ਜਾਈ। ਜਦੇ ਘਰ ਵਾਲੀ ਨੂੰ ਹੱਕ ਮਾਰ ਦੇਣਗੇ ਉਹ ਨਿਆਣੇ ਨੂੰ ਠਾਲਦੇ, ਸਕੂਲ ਦਾ ਟਾਈਮ ਹੋ ਗਿਆ, ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ। ਮੈਂ ਜਦ ਗਿਆ ਪੰਚ ਪ੍ਰਵਾਨ ਤੇ ਉਹ ਦੁੱਧ ਪਾਇਆ, ਗੱਡੀ ਨੇ ਲੰਘ ਜਾਣਾ, ਮੈਸਾਂ ਦਾ ਦੁੱਧ ਨਾ ਘਰ ਰਹਿ ਜਾਵੇ। ਜਦ ਗਿਆ ਸੋਦਰ ਤੇ ਆਹ ਬਿਜਲੀ ਆ ਗਈ, ਭਈਏ ਆਇਆਂ ਨੂੰ ਕਹਿ ਦੋ ਮੋਟਰ ਚਲਾਇਆ ਵੇ। ਜਦ ਗਿਆ ਪਵਨ ਗੁਰੂ ਪਾਣੀ ਤੇ ਕਹਿੰਦਾ ਰੋਟੀ ਪਕਾ ਦੋ, ਮੇਰਾ ਵੀ ਟਾਈਮ ਹੋ ਗਿਆ, ਅੱਜ ਖਿਆ ਕੋ ਸਾਧਨ। ਵਾਹ ਤੁਹਾਡੀ ਜਪਜੀ ਸਾਹਿਬ, ਜਪਜੀ ਸਾਹਿਬ ਇਕ ਵਿਚੇ ਮੈਸਾਂ ਦਾ ਦੁੱਧ ਡੇਰੀ ਪਹੁੰਚਾ ਤਾ, ਵਿਚੇ ਨਿਆਣੇ ਸਕੂਲ ਪਹੁੰਚਾ ਤੇ, ਵਿਚੇ ਮੋਟਰ ਚਲਾ ਲਈ, ਵਿਚੇ ਆਪਣੇ ਪਰੌਂਠੇ ਖਾ ਲਏ। ਕਹਿੰਦਾ ਮੈਂ ਜਪਜੀ ਸਾਹਿਬ ਪੜ੍ਹੀ ਹੈ। ਇਹ ਨੀ ਜਪਜੀ ਸਾਹਿਬ ਹੁੰਦੀ, ਤੂੰ ਕੱਲਾ ਰਹਿ ਜਾਵੇਂ ਬਸ ਸੰਗਤ। ਚਲੋ ਹੁਣ ਗੱਲ ਚੱਲ ਪਈ, ਸਬਜੈਕਟ ਤਾਂ ਹੋਰ ਹੈ, ਸਮਾਂ ਥੋੜਾ। ਸਾਨੂੰ ਦੋ ਚੀਜ਼ਾਂ ਦਿੱਤੀਆਂ ਨੇ ਪਰਮਾਤਮਾ ਨੇ, ਇਕ ਤਨ ਇਕ ਮਨ। ਥੋੜਾ ਜਿਹਾ ਪਿਆਰ ਚ ਸੁਣਿਓ, ਤਨ ਤੇ ਮਨ ਇਹ ਦੋ ਜਦੋਂ ਮਿਲ ਜਾਂਦੀਆਂ ਨੇ ਉਹਨੂੰ ਕਹਿੰਦੇ ਮਨੁਸ਼ਯ। ਮਨੁਸ਼ਯ ਦੇ ਅਰਥ ਪਤਾ ਕੀ ਹੈ? ਤਨ ਤੇ ਮਨ ਦਾ ਮੇਲ। ਕੱਲਾ ਮਨ ਮਨੁੱਖ ਨਹੀਂ ਹੁੰਦਾ, ਕੱਲਾ ਤਨ ਮਨੁੱਖ ਨਹੀਂ ਹੁੰਦਾ। ਮਨੁਸ਼ਯ ਸਹਿ ਸਰੀਰ, ਮਨ ਮਨੂ ਮਨ ਦੋਵੇਂ ਮਿਲਣਗੇ ਉਹਨੂੰ ਕਹੀਏ ਮਨੁਸ਼ਯ। ਤਨ ਤੇ ਮਨ ਦੋਹਾਂ ਦਾ ਮੇਲ, ਜਦੋਂ ਇਹ ਦੋ ਮਿਲਦੇ ਨੇ ਇਕ ਤੀਜੀ ਚੀਜ਼ ਪ੍ਰਗਟ ਹੁੰਦੀ ਹੈ, ਆਪਣੇ ਆਪ ਹੋਵੇਗੀ। ਸੰਸਾਰ ਦੀਆਂ ਦੋ ਚੀਜ਼ਾਂ ਨੂੰ ਮੇਲੋ, ਤੀਜੀ ਚੀਜ਼ ਪ੍ਰਗਟ ਹੋ ਜਾਏਗੀ। H2O ਪੜ੍ਹੇ ਬੈਠੇ ਹੋ ਤੁਸੀਂ, ਹਾਈਡਰੋਜਨ ਆਕਸੀਜਨ ਨੂੰ ਮੇਲੋ, ਪਾਣੀ ਬਣ ਜੂਗਾ, ਬਣਾਉਣ ਦੀ ਲੋੜ ਨਹੀਂ। ਦੋ ਚੀਜ਼ਾਂ ਕੋਈ ਮੇਲੋ, ਖੰਡ ਤੇ ਪਾਣੀ ਨੂੰ ਮੇਲੋ, ਸ਼ਰਬਤ ਬਣ ਜਾਏਗਾ। ਨਾ ਉਹਨੂੰ ਖੰਡ ਕਹੋਗੇ ਨਾ ਪਾਣੀ ਕਹੋਗੇ। ਦੋ ਚੀਜ਼ਾਂ ਦਾ ਮੇਲ ਤੀਜੀ ਚੀਜ਼ ਨੂੰ ਉਪਜ ਦਿਆ ਕਰਦਾ। ਇਹੀ ਮਹਾਰਾਜ ਦੀ ਬਾਣੀ ਕਹਿੰਦੀ ਦੋ ਮਿਲ ਕਾਰਜ ਉਪਜੇ। ਮਾਤਾ ਪਿਤਾ ਦਾ ਮੇਲ ਹੀ ਇਕ ਬੱਚੇ ਨੂੰ ਜਨਮ ਦਿੰਦਾ ਹੈ। ਇਹ ਕੁਦਰਤੀ ਨਿਯਮ ਹੈ, ਦੋ ਚੀਜ਼ਾਂ ਦਾ ਮੇਲ ਤੀਜੀ ਨੂੰ ਪੈਦਾ ਕਰੇਗਾ। ਤਨ ਤੇ ਮਨ ਦਾ ਮੇਲ ਮਨੁਸ਼, ਤੀਜਾ ਇਹਨੇ ਪੈਦਾ ਕੀਤਾ ਧਨ ਮਾਇਆ। ਜਦ ਇਹ ਦੋਵੇਂ ਮਿਲ ਜਾਂਦੇ ਨੇ ਇਹ ਸਰੀਰ ਵੀ ਮਾਇਆ ਹੈ। ਸਰੀਰ ਮਾਇਆ ਕਿਤੇ ਹੋਰ ਨਾ ਸਮਝੇ ਉਹਨੂੰ। ਜੋ ਹਵਾ ਹੈ, ਪਾਣੀ ਹੈ, ਰੋਟੀ ਹੈ, ਕੱਪੜਾ ਹੈ, ਸਭ ਕੁਝ ਮਾਇਆ ਹੈ। ਇਹ ਚੀਜ਼ ਪੈਦਾ ਹੋ ਗਈ। ਆਓ ਆਪਣੀ ਵਿਚਾਰ ਤੇ। ਤਨ ਹੈ ਜਿਹੜਾ ਤੁਹਾਡਾ ਸਰੀਰ, ਇਹਦਾ ਇਕ ਕੁਦਰਤ ਨੇ ਨਿਯਮ ਬਣਾਇਆ, ਇਹ ਜੁੜ ਕੇ ਜੀ ਸਕਦਾ। ਸਮਝੋ ਪਿਆਰ ਨਾਲ, ਜਿਹੜਾ ਤਨ ਹੈ ਇਹ ਜੇ ਜੁੜਿਆ ਰਹੇਗਾ ਜੀਵੇਗਾ। ਹੱਥ ਕੱਟ ਦੋ ਨਾਲ ਤੋਂ, ਦੋ ਮਿੰਟ ਬਾਅਦ ਹੱਥ ਮਰ ਜਾਏਗਾ। ਬਾਂਹ ਕੱਟ ਦੋ, ਲੱਤ ਕੱਟ ਦੋ, ਜੋ ਚੀਜ਼ ਕੱਟੀ ਗਈ ਜੁਦੀ ਹੋ ਗਈ ਉਹ ਡੈਡ ਹੋ ਗਈ। ਸਰੀਰ ਜਿਉਂਦਾ ਹੈ ਜੇ ਜੁੜਿਆ ਰਹੇ, ਮਨ ਜਿਉਂਦਾ ਹੈ ਜੇ ਟੁੱਟਿਆ ਰਹੇ। ਅੱਜ ਕੇ ਆਖੋ ਸਤਨਾਮ। ਸਮਝਣਾ ਮੇਰੀ ਬੇਨਤੀ ਨੂੰ। ਮਨ ਦਾ ਜੀਵਨ ਖਿੰਡਣਾ, ਤਨ ਦਾ ਜੀਵਨ ਇਕੱਠੇ ਹੋਣਾ। 6 ਮਹੀਨੇ ਵਾਹਿਗੁਰੂ ਨੇ ਇਸ ਤਨ ਨੂੰ ਮਾਂ ਦੇ ਪੇਟ ਵਿਚ ਇਕੱਠਾ ਕਰਨ ਨੂੰ ਲਾਏ। ਗੰਢੇਂਦੇ ਆ 6 ਮਾਹੋ, 6 ਮਹੀਨੇ ਵਿਚ ਇਕੱਠਾ ਕੀਤਾ ਵਾਹਿਗੁਰੂ ਨੇ, ਤਾਂ ਜੀਵਨ ਬਣੇ। ਤਨ ਜਿਉਂਦਾ ਜੁੜਿਆ ਹੋਇਆ ਇਕ ਜਗ੍ਹਾ ਹੈ, ਮਨ ਜਿਉਂਦਾ ਸਾਰੇ ਖਿੰਡਿਆ ਹੋਇਆ। ਤਨ ਜੀ ਨਹੀਂ ਸਕਦਾ ਜੇ ਜੁਦਾ ਹੋ ਜਾਵੇ, ਮਨ ਜੀ ਨਹੀਂ ਸਕਦਾ ਜੇ ਇਕੱਠਾ ਹੋ ਜਾਵੇ। ਜਿੱਦਣ ਮਨ ਇਕੱਠਾ ਹੋ ਗਿਆ ਉਦਣੇ ਮਰ ਗਿਆ। ਹੁਣ ਤੁਸੀਂ ਇਕ ਸਵਾਲ ਕਰਦੇ ਹੋ ਕਿ ਬਾਣੀ ਪੜ੍ਹਦੇ ਹੋ ਮਨ ਨਹੀਂ ਟਿਕਦਾ, ਸਿਮਰਨ ਕਰਦੇ ਹੋ ਮਨ ਨਹੀਂ ਟਿਕਦਾ, ਸਾਰਿਆਂ ਦਾ ਇਹੀ ਸਵਾਲ ਹੈ। ਪਰ ਮੈਂ ਇਕ ਹੈਰਾਨ ਹੋ ਗਿਆ, 50 ਸਾਲ ਹੋ ਗਏ ਮੈਨੂੰ ਇਸ ਕੰਮ ਵਿਚ ਪਏ ਨੂੰ, ਮੈਨੂੰ ਅੱਜ ਤੱਕ ਦੁਨੀਆ ਘੁੰਮਲੀ ਮੈਨੂੰ ਨਹੀਂ ਆਤਾ ਕੋਈ ਮਿਲਿਆ ਜਿਹੜਾ ਕਵੇ TV ਦੇਖਦੇ ਦਾ ਮਨ ਨਹੀਂ ਟਿਕਦਾ। ਜੇ ਕਿਤੇ ਗਾਉਣ ਵਾਲੀ ਸੁਣ ਪਏ ਫਿਰ ਤੇ 6 ਮਹੀਨੇ ਹਿਲਦਾ ਹੀ ਨਹੀਂ। ਅੱਜ ਖਿਆ ਕੋ ਸਾਧਨ। ਜਿਹੜਾ ਕਹਿੰਦਾ ਬਾਣੀ ਪੜ੍ਹਦੇ ਤਾਂ ਨਹੀਂ ਟਿਕਦਾ, ਦੇਖੋ ਕਿੰਨੀ ਉਲਟ ਗੱਲ ਹੈ। TV ਦੇਖਦਾ ਤਾਂ ਤੁਹਾਨੂੰ ਮੈਂ ਦੇਖਿਆ, ਗੁੱਸਾ ਨਾ ਕਰਿਓ। 5 ਸਾਲ ਦੇ ਬੱਚੇ ਤੋਂ 85 ਸਾਲ ਦੇ ਬਜੁਰਗ ਤੱਕ ਸੋਫੇ ਤੇ ਏਦਾਂ ਦੇਖਣਗੇ TV ਬੈਠ ਕੇ ਜਿਵੇਂ ਕੰਪੋਜ਼ ਦਾ ਟੀਕਾ ਲਾਇਆ ਹੋਵੇ, ਜਿਵੇਂ ਗਾਰਡਰੀਨਲ ਦੀਆਂ ਗੋਲੀਆਂ ਖਾਧੀਆਂ। ਕੋਈ ਹਿੱਲ ਕੇ ਤਾਂ ਦਿਖਾਵੇ, ਇਹ ਬਾਣੀ ਪੜ੍ਹਦੇ ਕਹਿੰਦੇ ਟਿਕਦਾ ਨੀ, ਇਹ ਕਾਰਨ ਕੀ ਹੈ? ਸੁਣ ਲਿਓ ਪਿਆਰ ਦੇ ਨਾਲ, ਜਿੱਦਣ ਤੁਹਾਨੂੰ ਰੋਟੀ ਭੋਜਨ ਛਕਦੇ ਆ ਮਨ ਨਾ ਟਿਕੇ, ਸੋਟੀ ਸਵਾਦ ਨਾ ਲੱਗੇ, ਸਮਝੋ ਤਨ ਬਿਮਾਰ ਹੈ, ਤਨ ਰੋਗੀ ਹੈ। ਜਿੱਦਣ ਪਾਣੀ ਪੜਦੇ ਆ ਮਨ ਨਾ ਟਿਕੇ, ਸਮਝ ਲਿਓ ਅੱਜ ਮਨ ਰੋਗੀ ਹੈ, ਅੱਜ ਕੇ ਆਖੋ ਸਤਨਾਮ। ਤਨ ਰੋਗੀ ਹੋਵੇ ਭੋਜਨ ਨੀ ਛਕਦਾ, ਮਨ ਰੋਗੀ ਹੋਵੇ ਭਜਨ ਨੀ ਕਰਦਾ। ਰੋਗੀ ਹੈ ਸਾਡਾ ਮਨ, ਸਰੀਰ ਤਾਂ ਜੀਵੇਗਾ ਜੇ ਇਕੱਠਾ ਹੋਵੇਗਾ, ਮਨ ਤਾਂ ਜੀਵੇਗਾ ਜੇ ਖਿੰਡਿਆ ਹੋਵੇਗਾ। ਹਜੂਰ ਸਾਹਿਬ ਆਏ ਪਤਾ ਨੀ ਕਿੱਥੇ ਕਿੱਥੇ ਖਿੰਡੇ, ਮੈਨੂੰ ਕੀ ਪਤਾ ਤੁਸੀਂ ਬੈਠੇ ਇੱਥੇ ਕਿੱਥੇ ਫਿਰ ਰਹੇ ਹੋ, ਤੁਹਾਨੂੰ ਮੇਰਾ ਕੀ ਪਤਾ ਹੈ? ਵੀਰਦੇਵ ਸੂ ਕਥਾ ਕਰਦਾ ਕਿ ਲੂਲੋਂ ਫਿਰਦਾ, ਇਹ ਤਾਂ ਪਤਾ ਹੀ ਨਹੀਂ, ਖੜ ਨਹੀਂ ਸਕਦਾ। ਇਸੇ ਕਰਕੇ ਇਹਦਾ ਸੁਭਾਅ ਹੈ ਖਿੰਡਣਾ। ਕਿਉਂ ਖਿੰਡਦਾ, ਕਿਉਂ ਨੱਠੇ ਭਜੇ ਫਿਰਦਾ? ਤੁਹਾਡੇ ਸਰੀਰ ਨੂੰ ਜਿੱਥੋਂ ਖਤਰਾ ਹੋਵੇ ਉਥੋਂ ਨੱਠੋਗੇ ਨਾ, ਬਚਾ ਕਰੋਗੇ ਨਾ? ਤੁਹਾਡੇ ਤਨ ਨੂੰ ਖਤਰਾ ਹੈ, ਨੱਠੋਗੇ, ਬਚਾਈਏ ਇਹਨੂੰ। ਇਹ ਮਨ ਕਿਉਂ ਨੱਠਦਾ? ਇਹਨੂੰ ਵੀ ਖਤਰਾ, ਮੈਨੂੰ ਇਕੱਠਾ ਨਾ ਕਰ ਲੈਣ, ਅਜਕੋ ਸਦਨਾ। ਆਓ ਆਪਣੇ ਸਬਜੈਕਟ ਤੇ, ਗੁਰਸਿੱਖ ਪਿਆਰਿਓ, ਸੰਗਤ, ਸੰਗਤ ਦੇ ਵਿਚ ਇਕੋ ਇਕ ਸਾਧਨ ਹੈ, ਜਦ ਤੁਸੀਂ ਸੰਗਤ ਵਿਚ ਆਓਗੇ ਮਨ ਇਕੱਠਾ ਹੋ ਗਿਆ, ਜੁੜ ਗਿਆ, ਜੁੜ ਗਿਆ ਮਨ। ਹੁਣ ਨੀ ਤੁਹਾਨੂੰ ਪਤਾ ਤੁਹਾਡੇ ਬੋਝੇ ਵਿਚ ਬਟੂਆ ਹੈ ਕਿ ਨਹੀਂ, ਹੁਣ ਤਾਂ ਨੀ ਮਨ ਉਥੇ, ਹੁਣ ਤੁਹਾਨੂੰ ਪਤਾ ਹੀ ਨੀ ਮੇਰੀ ਕਾਰ ਕਿੱਥੇ ਹੈ, ਹੁਣ ਤੁਹਾਨੂੰ ਪਤਾ ਹੀ ਨੀ ਮੈਂ ਕਿੱਥੋਂ ਆਇਆ ਹੋਇਆ, ਪਿੰਡ ਯਾਦ ਹੈ ਹੁਣ ਤੁਹਾਡੇ? ਹੁਣ ਤੁਹਾਨੂੰ ਪਤਾ ਹੀ ਨੀ ਬੈਕ ਪੇਨ ਹੁੰਦੀ ਹੈ ਕਿ ਗੋਡੇ ਦੁਖਦੇ, ਭੁੱਖ ਲੱਗੀ ਹੈ ਕਿ ਪਿਆਸ ਲੱਗੀ ਹੈ? ਮਨ ਇਕੱਠਾ ਹੋ ਰਿਹਾ, ਜੁੜ ਰਿਹਾ। ਹੁਣ ਤੁਸੀਂ ਐਨ ਜੁੜਵੇਂ ਬੈਠੇ ਹੋ, ਕੰਜਸਟਡ, ਭੀੜ, ਪਰ ਹੁਣ ਤੁਹਾਨੂੰ ਪਤਾ ਹੀ ਨੀ ਮੇਰੇ ਕੋਲ ਕੌਣ ਬੈਠਾ। ਦੇਖੋ ਮਨ ਦਾ ਜੁੜਨਾ, ਕੋਈ ਪਤਾ ਨੀ ਤੁਹਾਨੂੰ ਹੁਣ ਮੇਰੇ ਕੋਲ ਕੌਣ ਬੈਠਾ। ਹੁਣ ਮੈਂ ਤੁਹਾਨੂੰ ਬੇਨਤੀ ਕਰਨ ਲੱਗੇ ਆਖਰੀ, ਹੁਣ ਤੁਸੀਂ ਸਭ ਕੁਝ ਕਿਉਂ ਭੁੱਲ ਗਏ ਹੋ? ਕੋਈ ਚੀਜ਼ ਯਾਦ ਨਹੀਂ? ਹੁਣ ਤਾਂ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਮੈਂ ਕੌਣ ਹੈ, ਅੱਜ ਕੇ ਆਖੋ ਸਤਨਾਮ। ਇਹਦਾ ਨਾਮ ਸੰਗਤ ਹੈ, ਹਰ ਸਿਮਰਨ ਬਹੁ ਮਾਹੇ ਅਕੇਲਾ, ਬੈਠਾ ਹੋਵੇ ਸੰਗਤ ਵਿਚ ਬੈਠਾ ਹੋਵੇ ਕੱਲਾ, ਉਹ ਸਿਮਰਨ ਹੁੰਦਾ। ਹੁਣ ਪਤਾ ਹੀ ਨਹੀਂ ਤੁਹਾਨੂੰ ਮੈਂ ਕੌਣ ਹੈ। ਇਹ ਜਦੋਂ ਅਵਸਥਾ ਆ ਜਾਵੇ ਨਾ, ਇਹਦਾ ਨਾਮ ਧਿਆਨ ਜੁੜਨਾ ਤੇ ਸਮਾਧੀ ਕਹਿੰਦੇ। ਸਮਾਧੀ ਦੇ ਅਰਥ ਨੇ ਸਮਾਧੀ, ਸਮਾਧਾਨਿੰਗ ਸਮਾਧੀ, ਸੰਸਕ੍ਰਿਤ ਦਾ ਕਰਤਾ ਕਹਿੰਦਾ। ਸਮਾਧੀ ਦੇ ਅਰਥ ਸਮਾਧਾਨ, ਸਮਾਧਾਨ ਕੀ ਹੁੰਦਾ? ਕਿਸੇ ਪ੍ਰੋਬਲਮ ਨੂੰ ਸੋਲਵ ਕਰ ਲੈਣਾ, ਸੋਲਵ, ਹੱਲ ਕਰ ਲੈਣਾ, ਉਹਨੂੰ ਸਮਾਧਾਨ ਕਹਿੰਦੇ ਹਿੰਦੀ ਵਿਚ। ਜਿੰਨੀਆਂ ਤੁਹਾਡੇ ਸਰੀਰ ਦੀਆਂ, ਮਨ ਦੀਆਂ ਮੁਸ਼ਕਲਾਂ ਨੇ, ਜਿੱਦਣ ਹੱਲ ਹੋ ਗਈਆਂ ਤੇ ਸਮਾਧੀ ਲੱਗ ਗਈ, ਅੱਜ ਕੇ ਆਖੋ ਸਤਨਾਮ। ਆਓ ਆਪਣੀ ਵਿਚਾਰ ਤੇ, ਆ ਸੇਵਾ ਜਿਹੜੀ ਇੱਥੇ ਮਹਾਂਪੁਰਸ਼ ਕਰ ਰਹੇ ਨੇ, ਗੁਰੂ ਮਹਾਰਾਜ ਦੀ ਕਿਰਪਾ ਬਖਸ਼ਿਸ਼ ਲੰਗਰ, ਮੈਂ ਸਮੇਂ ਵਿਚ ਸਮਾਪਤੀ ਕਰਾਂ। ਤੀਸਰੇ ਪਾਤਸ਼ਾਹ ਲੰਗਰ ਸ੍ਰੀ ਗੁਰੂ ਨਾਨਕ ਦੇਵ ਨੇ ਸ਼ੁਰੂ ਕਰਤਾ ਸੀ। ਭਾਈ ਸੰਤੋਖ ਸਿੰਘ ਜੀ ਬਚਨ ਕਰਦੇ ਨੇ, ਜਦੋਂ ਕਰਤਾਰਪੁਰ ਸਾਹਿਬ ਪੁੱਜੇ ਮਹਾਰਾਜ, ਉਥੇ ਕੀ ਕੀਤਾ ਮਹਾਰਾਜ ਨੇ? ਬਸਤਰ ਫਕੀਰੀ ਤਜਬੋ ਸ਼ਰੀਰਾ, ਭਾਈ ਸੰਤੋਖ ਸਿੰਘ ਜੀ ਫਕੀਰਾਂ ਵਾਲੇ ਕੱਪੜੇ ਤਾਰ ਦਿੱਤੇ, ਤੇ ਸੰਸਾਰੀ ਲੈ ਪਹਿਰੇ ਚੀਰਾ, ਸੰਸਾਰੀ ਲੋਕਾਂ ਵਾਲੇ ਕੱਪੜੇ ਪਾ ਲਏ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਸਾਹਿਬ। ਲਾਗੇ ਕਿਰਖੀ ਕਰਨ ਕਿਰਪਾਲਾ, ਖੇਤੀ ਕਰਨੀ ਸ਼ੁਰੂ ਕਰ ਦਿੱਤੀ ਗੁਰੂ ਨਾਨਕ ਦੇਵ ਜੀ। ਦੇਗ ਚਲਾਵੇ ਪਰਮ ਵਿਸ਼ਾਲਾ, 24 ਘੰਟੇ ਲੰਗਰ ਸ਼ੁਰੂ ਕਰਤਾ ਕਰਤਾਰਪੁਰ ਸਾਹਿਬ। ਫਿਰ ਗੁਰੂ ਅੰਗਦ ਦੇਵ ਜੀ ਦੇ ਖੰਡੂਰ ਸਾਹਿਬ ਦੀ ਲੰਗਰ ਦੀ ਗੱਲ, ਇੰਨੀ ਉਪਮਾ, ਉਸ ਲੰਗਰ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਲਿਖ ਦਿੱਤਾ, ਖੰਡੂਰ ਸਾਹਿਬ ਦੇ ਲੰਗਰ ਨੂੰ, ਲੰਗਰ ਦੌਲਤ ਵੰਡੀ ਹੈ ਰਸ ਅੰਮ੍ਰਿਤ ਖੀਰ ਕੇ ਆਲੀ, ਨਿੱਤਰ ਸੋਈਆਂ ਤੇਰੀਆਂ ਘਿਓ ਮੈਦਾ ਖਾਣ। ਇਹ ਖੰਡੂਰ ਸਾਹਿਬ ਗੁਰੂ ਅੰਗਦ ਦੇਵ ਸਾਹਿਬ ਦੇ ਲੰਗਰ ਦੀ ਗੱਲ ਹੈ। ਤੀਸਰੇ ਪਾਤਸ਼ਾਹ ਨੇ ਇਕ ਨਿਯਮ ਬਣਾ ਦਿੱਤਾ, ਕਿਹੜਾ? ਪ੍ਰਥਮ ਹੈ ਪੰਗਤ ਪਾਛੈ ਸੰਗਤ। ਸ੍ਰੀ ਗੁਰੂ ਅਮਰਦਾਸ ਮਹਾਰਾਜ, ਜੇ ਮੇਰੇ ਦਰਸ਼ਨ ਕਰਨੇ ਹੈ, ਜੇ ਸੰਗਤ ਕਰਨੀ ਹੈ, ਪਹਿਲਾਂ ਪੰਗਤ ਵਿਚ ਬੈਠ ਕੇ ਲੰਗਰ ਛਕੋ। ਪ੍ਰਥਮ ਹੈ ਪੰਗਤ ਪਾਛੈ ਸੰਗਤ। ਪਰਪਕ ਕਰ ਦਿੱਤੀ ਰੀਤੀ, ਗੋਇੰਦਵਾਲ ਸਾਹਿਬ ਤੁਹਾਨੂੰ ਪਤਾ ਕਿਉਂ ਵਸਾਇਆ ਸੀ? ਗੁਰੂ ਅੰਗਦ ਦੇਵ ਜੀ ਦੇ ਹੁਕਮ ਅਨੁਸਾਰ ਆ ਜਿਹੜੀ ਜੀ ਟੀ ਰੋਡ ਸ਼ੇਰ ਸ਼ਾਹ ਸੂਰੀ ਨੇ ਗ੍ਰੈਂਡ ਟਰੰਕ ਰੋਡ ਬਣਾਈ ਹੈ, ਇਹ ਬਾਅਦ ਵਿਚ ਬਣੀਆਂ ਨੇ। ਪਹਿਲਾਂ ਲਾਹੌਰ ਤੇ ਦਿੱਲੀ ਦਾ ਰਸਤਾ ਗੋਇੰਦਵਾਲ ਸਾਹਿਬ ਨੂੰ ਸੀ, ਸਾਰੀ ਆਵਾਜਾਈ ਇੱਥੇ ਬੇੜਾ ਪੈਂਦਾ ਹੁੰਦਾ ਸੀ, ਪਤਣ ਹੁੰਦਾ ਸੀ, ਹਜ਼ਾਰਾਂ ਲੋਕ ਆਉਂਦੇ ਜਾਂਦੇ ਸੀ, ਵਪਾਰੀ, ਸਿਵਲੀਅਨ, ਸਰਕਾਰੀ, ਆਪਣੇ ਦੇਸ਼ ਦੇ ਵਿਦੇਸ਼ੀ ਇੱਥੇ ਨੂੰ ਹੀ ਲੰਘਦੇ ਸੀ। ਕਈ ਵਾਰ ਬੇੜਾ ਚਲਿਆ ਜਾਂਦਾ ਸੀ, ਮੁਸਾਫਰਾਂ ਨੂੰ ਰਾਤ ਕੱਢਣੀ ਪੈਂਦੀ ਸੀ। ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਉੱਚੀ ਸੁੱਚੀ ਸੋਚ, ਗੁਰੂ ਅਮਰਦਾਸ ਜੀ ਨੂੰ ਕਹਿ ਦਿੱਤਾ ਉੱਥੇ ਨਗਰ ਵਸਾਓ, ਲੰਗਰ ਲਾਓ, ਲੰਗਰ ਛਕਣ ਸੰਗਤ ਆਵੇਗੀ, ਉਨ੍ਹਾਂ ਦੇ ਕੰਨਾਂ ਵਿਚ ਗੁਰੂ ਨਾਨਕ ਦੇ ਬੋਲ ਪੈਣਗੇ, ਗੁਰਸਿੱਖੀ ਦੇ ਬਚਨ ਪੈਣਗੇ। ਬਹੁਤ ਦੂਰ ਦ੍ਰਿਸ਼ਟੀ ਤੋਂ ਗੋਇੰਦਵਾਲ ਵਸਾਇਆ ਸੀ, ਹਜ਼ਾਰਾਂ ਮੁਸਾਫਰ ਲੰਗਰ ਛਕਦੇ ਸੀ, ਗੁਰਸਿੱਖੀ ਦਾ ਪ੍ਰਚਾਰ ਹੋਣਾ ਸ਼ੁਰੂ ਹੋਇਆ, ਜਿਸ ਕਰਕੇ ਗੋਇੰਦਵਾਲ ਸਾਹਿਬ ਨੂੰ ਸਿੱਖੀ ਦਾ ਧੁਰਾ, ਜਿੰਨਾ ਪ੍ਰਚਾਰ ਗੋਇੰਦਵਾਲ ਸਾਹਿਬ ਸਿੱਖੀ ਦਾ ਹੋਇਆ ਹੋਰ ਕਿਸੇ ਸ਼ਹਿਰ ਵਿਚ ਵੀ ਨਹੀਂ ਹੋਇਆ, ਧੁਰਾ ਸਿੱਖੀ ਦਾ। 22 ਮੰਜੀਆਂ ਉਥੋਂ ਹੀ ਥਾਪੀਆਂ ਗਈਆਂ, 52 ਪੀੜੇ ਉਥੋਂ ਥਾਪੇ ਗਏ, ਸਾਰੇ ਮੁਲਕ ਦੇ ਵਿਚ ਗੁਰਸਿੱਖ ਪਿਆਰੇ। ਉਥੇ ਇਕ ਦਿਨ ਦਿੱਲੀ ਦਾ ਇਕ ਸੇਠ ਆਇਆ ਬਹੁਤ ਵੱਡਾ, ਕਾਫਲੇ ਸਮੇਤ ਵਪਾਰੀ, ਉਹਨੇ ਜਦੋਂ ਲੰਗਰ ਵੇਖਿਆ ਛਕਿਆ, ਮਹਾਰਾਜ ਨੂੰ ਕਹਿੰਦਾ, ਮਹਾਰਾਜ ਮੇਰੀ ਬੇਨਤੀ ਹੈ, ਕੱਲ ਦੇ ਲੰਗਰ ਦੀ ਸੇਵਾ ਮੈਨੂੰ ਬਖਸ਼ ਦੋ, ਇਹ ਲੰਗਰ ਹੈ ਕਿ ਜਿਹੜੇ ਚੱਲਦੇ ਨੇ, ਮੈਨੂੰ ਬਖਸ਼ ਦੋ। ਸਤਿਗੁਰਾਂ ਨੇ ਬਥੇਰਾ ਕਿਹਾ, ਇਹ ਆਪਾਂ ਨੂੰ ਥੋੜਾ ਜਿਹਾ ਸੁਭਾਅ ਹੈ, ਆਦਤ ਹੈ ਪਰਚੀਆਂ ਕਟਾਉਣ ਦੀ, ਆਪਣੇ ਨਾਂ ਲੈ ਕੇ ਅਰਦਾਸੇ ਕਰਾਉਣ ਦੀ, ਚਾਹੇ ਪਰਚੀ ਕਟਾ ਲਿਓ ਚਾਹੇ ਗੋਲਕ ਚ ਪਾ ਲਿਓ, ਜਾਣੀ ਤਾਂ ਇਕ ਜਗ੍ਹਾ ਹੀ ਹੈ, ਅਜਖੇ ਆਖੋ ਸਤਨਾਮ, ਘਾਟਾ ਵਾਧਾ ਕੋਈ ਨੀ, ਪਰ ਤੁਹਾਨੂੰ ਘਾਟਾ ਵਾਧਾ ਹੈ ਕਿਉਂਕਿ ਜਕਾਰਾ ਨੀ ਛੱਡ ਹੋਣਾ, ਤੁਹਾਡਾ ਨਾਂ ਨੀ ਲੈ ਹੋਣਾ ਸਟੇਜ ਤੇ। ਜਦੋਂ ਤੁਸੀਂ ਦਾਨ ਕਰਕੇ ਆਪਣਾ ਨਾਂ ਲੈਂਦੇ ਹੋ ਨਾ, ਸੁਣਦੇ ਹੋ, ਕੀ ਗੱਲ ਹੁੰਦੀ ਹੈ? ਫਿਰ ਸਹਿ ਲਿਓ ਮੇਰੀ ਬੇਨਤੀ, ਆਪਣਾ ਨਾਂ ਜਦੋਂ ਸੁਣਦੇ ਹੋ ਨਾ ਸਟੇਜ ਤੇ, ਆਪਣੇ ਹੋਮੇ ਦੇ ਬਰੋਟੇ ਵਿਚ ਪਾਣੀ ਪਾ ਰਹੇ ਹੋ, ਅਜਕੇ ਆਖੋ ਸਤਨਾਮ, ਹੋ ਜਰਾ ਵੱਡਾ ਹੋਰ, ਆਪਣੇ ਹੋਮੇ ਦੇ ਦਰਖਤ ਨੂੰ ਸਿੰਜ ਰਹੇ, ਹੋਰ ਕੁਝ ਨੀ ਹੁੰਦਾ ਗੁਰਸਿੱਖ ਪਿਆਰੇ। ਪਰ ਉਹ ਨਾ ਮੰਨਿਆ ਸੇਠ, ਜੇ ਲੋੜ ਹੈ ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈ, ਪੁੰਨ ਦਾਨ ਕਰ ਛੋਟਾ ਬਣ ਜੇ ਭਲਾ ਲੋੜ ਦੇ। ਭਾਈ ਗੁਰਦਾਸ ਜੀ ਦਾ ਬਚਨ ਹੈ, ਦੇ ਕੇ ਭਲਾ ਮਨਾਵੇ, ਚੁੱਪ ਕਰਕੇ ਦੇ ਜਾ ਜੋ ਕੁਝ ਦੇਣਾ, ਐਵੀਂ ਇਹਦੇ ਵਿਚ ਆਪਣੀ ਫਾਰਮੈਲਿਟੀ ਨਾ ਦਿਖਾ, ਜੇ ਤੂੰ ਫਾਰਮੈਲਿਟੀ ਦਿਖਾਵੇਂਗਾ ਹਰਦੇਵ ਸਿੰਘ ਨੂੰ ਦਵੇਂਗਾ, ਕਾਰ ਸੇਵਾ ਵਾਲੇ ਬਾਬਿਆਂ ਨੂੰ ਦਵੇਂਗਾ, ਹੋਰ ਕਿਸੇ ਰਾਗੀ ਢਾਡੀ ਮੇਰੇ ਵੀਰ ਬੈਠੇ ਹੈ, ਜੇ ਚੁੱਪ ਕਰਕੇ ਪਾ ਜੇਗਾ ਗੁਰੂ ਗ੍ਰੰਥ ਸਾਹਿਬ ਨੂੰ ਦਵੇਗਾ, ਅਜਕੇ ਆਖੋ ਸਤਨਾਮ, ਹੁਣ ਤੁਹਾਡੀ ਮਰਜ਼ੀ ਹੈ ਜੋ ਮਰਜ਼ੀ ਕਰ ਲਿਆ। ਉਹ ਨਾ ਮੰਨਿਆ, ਕਹਿੰਦਾ ਜੀ ਕੱਲ ਦਾ ਲੰਗਰ ਮੈਂ ਕਰਨਾ, ਸਤਿਗੁਰ ਕਹਿੰਦੇ ਕਰ ਲੈ। ਉਦੋਂ ਗੁਰੂ ਮਹਾਰਾਜ ਦੀ ਉਮਰ 88 ਸਾਲ ਦੀ ਤੱਕ ਹੋ ਚੁੱਕੀ ਸੀ, ਬਿਰਧ ਅਵਸਥਾ। ਉਦੋਂ ਮਹਾਰਾਜ ਛਕਦੇ ਸੀ ਨਾਗਰਾ, ਅਲੂਣਾ ਦਲੀਆ ਛਕਦੇ ਹੁੰਦੇ ਸੀ ਮਹਾਰਾਜ ਸਤਨਾਜਾ, ਉਹਨੇ ਲੰਗਰ ਕੀਤਾ ਜੀ, ਬੜੇ ਜਲੇਬੀਆਂ, ਲੱਡੂ, ਮਾਲ ਪੂੜੇ, ਪ੍ਰਸ਼ਾਦ ਬਣਾਏ, ਅਮੀਰ ਸੀ ਬਹੁਤ। ਤੇ ਸਤਿਗੁਰ ਪਾਤਸ਼ਾਹ ਦਾ ਹੁਕਮ ਸੀ ਅਰਦਾਸ ਕਰਕੇ ਵਰਤਾਉਣੀ ਸ਼ੁਰੂ ਕਰ ਦੇਣੇ, ਲੰਗਰ ਵਰਤਣ ਲੱਗ ਗਿਆ। ਇਹ ਜਥੇਦਾਰ ਨੂੰ ਜਾ ਕੇ ਕਹਿੰਦਾ ਮੈਨੂੰ ਲੰਗਰ ਛਕਾਉਣ ਦਾ ਕੀ ਫਾਇਦਾ ਹੋਇਆ, ਜਦੋਂ ਮੇਰਾ ਲੰਗਰ ਗੁਰੂ ਅਮਰਦਾਸ ਜੀ ਨੇ ਛਕਿਆ, ਤੁਸੀਂ ਤਾਂ ਲੋਕਾਂ ਨੂੰ ਛਕਾਉਣ ਲੱਗ ਪਏ, ਥਾਲ ਵਿਚ ਪਾਓ ਮੈਂ ਗੁਰੂ ਅਮਰਦਾਸ ਨੂੰ ਛਕਾਉਣਾ। ਥਾਲ ਭਰ ਕੇ ਸਾਰੇ ਪ੍ਰਸ਼ਾਦਿਆਂ ਦਾ ਜੋ 36 ਪ੍ਰਕਾਰ ਦੇ ਬਣੇ ਸੀ ਸਤਿਗੁਰ ਪਾਤਸ਼ਾਹ ਦੇ ਕੋਲ ਲੈ ਗਿਆ। ਜਦੋਂ ਲੈ ਗਿਆ, ਮਹਾਰਾਜ ਨੇ ਛੰਨੇ ਵਿਚੋਂ ਆਪਣਾ ਉਹ ਦਲੀਆ ਛਕਿਆ ਤੇ ਸੇਵਾਦਾਰ ਨੇ ਹੱਥ ਧੋਏ, ਕੁਰਲੀ ਕੀਤੀ, ਇੰਨੇ ਨੂੰ ਇਹ ਚਲਿਆ ਗਿਆ। ਕਹਿੰਦਾ ਮਹਾਰਾਜ ਮੇਰੇ ਲੰਗਰ ਕਰਾਉਣ ਦਾ ਕੀ ਫਾਇਦਾ ਹੋਇਆ, ਜਦੋਂ ਤੁਸੀਂ ਉਹ ਨਹੀਂ ਛਕਿਆ, ਇਹ ਤਾਂ ਲੋਕ ਹੀ ਛਕੇ। ਮਹਾਰਾਜ ਨੇ ਬਥੇਰਾ ਸਮਝਾਇਆ, ਨਹੀਂ ਸਮਝਿਆ। ਸਤਿਗੁਰ ਅਮਰਦਾਸ ਮਹਾਰਾਜ ਕਹਿੰਦੇ ਸੇਠਾ, ਆ ਜਿਸ ਛੰਨੇ ਵਿਚ ਮੈਂ ਹੱਥ ਧੋਤੇ ਹੈ ਇਹਦੇ ਵਿਚ ਨਿਗਾਹ ਮਾਰ, ਗੋਇੰਦਵਾਲ ਸਾਹਿਬ ਦਾ ਇਤਿਹਾਸ ਤੁਹਾਡਾ ਇਹਦੇ ਵਿਚ ਵੇਖ। ਜਦੋਂ ਸੇਠ ਨੇ ਛੰਨੇ ਵਿਚ ਵੇਖੇ ਨਾ, ਜਿੰਨੇ ਪਦਾਰਥ ਲੰਗਰ ਵਿਚ ਪਏ ਤੇ ਛੰਨੇ ਵਿਚ ਪਏ ਦੇਖਣ, ਸਾਰੇ ਪਦਾਰਥ ਛੰਨੇ ਵਿਚ ਢੇਰ ਲੱਗਿਆ ਪਏ। ਉਹ ਸੇਠ ਕਹਿੰਦਾ ਮਹਾਰਾਜ ਇੱਥੇ ਕਿਉਂ ਦਿਖਦੇ ਹੈ, ਧੰਨ ਗੁਰੂ ਅਮਰਦਾਸ ਕਹਿੰਦੇ ਸੇਠਾ ਜੋ ਸੰਗਤ ਦੇ ਮੁਖ ਵਿਚ ਪਿਆ ਮੇਰੇ ਪੇਟ ਵਿਚ ਆਇਆ ਅੱਜ ਕੇ ਆਖੋ ਸਤਨਾਮ। ਸੰਗਤ ਦਾ ਮੁੱਖ ਹੈ ਮੇਰਾ ਮੁੱਖ ਹੈ ਤੈਨੂੰ ਵਹਿਮ ਸੀ ਇਹ ਜਿੰਨਾ ਸੰਗਤ ਨੇ ਛਕੇ ਇਹ ਮੇਰੇ ਚੰਨੇ ਵਿਚ ਪਏ ਜਿੱਥੇ ਮੈਂ ਹੱਥ ਧੋਤੇ ਇਹ ਜਿਹੜੇ ਲੰਗਰ ਚੱਲਦੇ ਨੇ ਇਹ ਨਿਰਵੈਰਤਾ ਦੇ ਨਾਲ ਕੋਈ ਨਹੀਂ ਤਾਂ ਤੁਹਾਨੂੰ ਪਤਾ ਹੀ ਹੈ ਆਵੇ ਕੱਚੇ ਦੇ ਕੱਚੇ ਰਹਿ ਗਏ ਸੀ ਇੱਕ ਨੂੰ ਇਹ ਮੋੜਿਆ ਸੀ ਨਾ ਲੰਗਰ ਚੋਂ ਭਾਈ ਬੁੱਧੂ ਨੇ ਲਾਹੌਰ ਇੱਕ ਨੂੰ ਮੋੜਿਆ ਸੀ ਭਾਈ ਕਮਲੀਏ ਨੂੰ ਕਹਿੰਦਾ ਤੇਰੇ ਵਰਗੇ ਬਥੇਰੇ ਫਿਰਦੇ ਆ ਇੱਥੇ ਮੈਂ ਤਾਂ ਗੁਰੂ ਅਰਜਨ ਨੂੰ ਲੰਗਰ ਛਕਾਉਣਾ ਜੇ ਤੈਨੂੰ ਇੱਕ ਨੂੰ ਛਕਾਤਾ ਤਾਂ 15 ਹੋਰ ਭੇਜ ਦੇਣੇ ਨੜ ਜਾ ਇੱਥੋਂ ਕੁੰਡਾ ਲੈ ਲੇ ਭਾਈ ਬੁੱਧੂ ਨੂੰ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਦੱਸ ਅਰਦਾਸ ਕੀ ਕਰਨੀ ਹੈ ਉਹ ਲਾਉਂਦਾ ਸੀ ਪੰਜਾਬ ਉਦੋਂ ਭੱਠੇ ਨਹੀਂ ਸੀ ਉਹਦੇ ਭੱਠੀਆਂ ਹੁੰਦੀਆਂ ਸੀ ਕਹਿੰਦਾ ਮਹਾਰਾਜ ਅਰਦਾਸ ਕਰ ਦੋ ਇੱਟਾਂ ਪੱਕ ਜੇ ਕਰਨ ਸਤਿਗੁਰ ਪਾਤਸ਼ਾਹ ਸੰਗਤ ਨੂੰ ਕਹਿੰਦੇ ਅਸੀਂ ਬੋਲਾਂਗੇ ਤੁਸੀਂ ਵੀ ਬੋਲਿਓ ਤਿੰਨ ਵਾਰ ਗੁਰੂ ਅਰਜਨ ਦੇਵ ਜੀ ਨੇ ਕਿਹਾ ਬੁੱਧੂ ਕੇ ਆਵੇ ਪੱਕੇ ਤਿੰਨੀ ਵਾਰ ਸੰਗਤ ਨੇ ਕਹਿਤਾ ਉਹ ਜਦ ਸੰਗਤ ਚੁੱਪ ਕਰ ਗਈ ਨਾ ਉਹ ਬਾਹਰ ਕਹਿੰਦਾ ਖੜਾ ਕਹਿੰਦਾ ਬੁੱਧੂ ਕੇ ਆਵੇ ਕੱਚੇ ਸਤਿਗੁਰ ਅਰਜਨ ਦੇਵ ਕਹਿੰਦੇ ਆ ਬਾਹਰ ਕੌਣ ਬੋਲਦਾ ਬੁੱਧੂ ਕਹਿੰਦਾ ਇਹ ਜੇ 3500 ਫਿਰਦੇ ਅੱਜ ਕੇ ਆਖੋ ਸਤ ਇਹ ਮੰਗਤੇ ਬਥੇਰੇ ਤੁਰੇ ਫਿਰਦੇ ਸਤਿਗੁਰ ਅਰਜਨ ਦੇਵ ਕਹਿੰਦੇ ਬੁੱਧੂ ਆ ਇਹਨੂੰ ਮੰਗਤਾ ਨਾ ਕਹੋ ਹੁਣ ਆਵੇ ਕੱਚੇ ਹੀ ਰਹਿਣਗੇ ਹੁਣ ਨਹੀਂ ਪੱਕਦੇ ਇਹਦੇ ਪੈਰਾਂ ਵਿਚੋਂ ਮਿੱਟੀ ਨਿਕਲ ਗਈ ਵੀ ਪੂੜੇ ਤੇ ਲੱਡੂ ਪਕਾਏ ਐਵੇਂ ਗਏ ਅੱਜ ਕਹੇ ਆਖੋ ਸਤਨਾਮ ਸਤਿਗੁਰਾਂ ਨੂੰ ਕਹਿੰਦਾ ਮਹਾਰਾਜ ਤੁਸੀਂ ਛਕਿਆ ਸੰਗਤ ਨੇ ਛਕਿਆ ਸਾਰੀ ਸੰਗਤ ਨੇ ਕਿਹਾ ਪੱਕੇ ਉਹਦੇ ਕੱਲੇ ਦੇ ਕਹਿਣ ਤਾਂ ਕੱਚੇ ਕਹਿੰਦੇ ਇੱਥੇ ਸੁਣ ਲਓ ਹੁਣ ਤੁਸੀਂ ਪੜ੍ਹੇ ਲਿਖੇ ਬੈਠੇ ਹੋ ਇੱਕ ਦੀ ਉਹ ਗੱਲ ਮੰਨੀ ਜਾਊਗੀ ਤੁਸੀਂ ਤਾਂ ਪੜ੍ਹੇ ਹੀ ਹੋਣੇ ਇੱਕ UNO ਹੈ ਯੂਨਾਈਟਿਡ ਨੈਸ਼ਨਲ ਆਰਗਨਾਈਜੇਸ਼ਨ ਵਰਲਡ ਦੀ ਸਾਰਿਆਂ ਤੋਂ ਵੱਡੀ ਸੁਪਰੀਮ ਪਾਵਰ ਹੈ ਉਥੇ ਮੈਂਬਰ ਬਣੇ ਹੋਏ ਨੇ ਬਹੁਤ ਮੁਲਕ ਪਰ ਜਦ ਵੋਟਾਂ ਪੈਣੀਆਂ ਨਾ ਆ ਇੰਡੀਆ ਪਾ ਦੇਵੇ ਸਿੰਗਾਪੁਰ ਪਾ ਦੇਵੇ ਡਬਈ ਪਾ ਦੇਵੇ ਮਲਾਇਆ ਪਾ ਦੇਵੇ ਮਲੇਸ਼ੀਆ ਪਾ ਦੇਵੇ ਹਾਂਗਕਾਂਗ ਪਾਕਿਸਤਾਨ ਪਾ ਦੇਵੇ ਬੰਗਲਾਦੇਸ਼ ਪਾ ਦੇਵੇ ਇਹ ਸਾਰੇ ਪਾਈ ਜਾਣ ਅਮਰੀਕਾ ਕੋਲ ਇੱਕ ਪਾਵਰ ਹੈ ਜੇ ਉਹ ਵੀਟੋ ਕਰ ਦੇਵੇ ਸਾਰੀਆਂ ਦੇ ਖਤਮ ਸਤਨਾਮ ਜਾਣਦੇ ਹੋ ਨਾ ਇਸ ਕਾਨੂੰਨ ਨੂੰ ਵੀਟੋ ਪਾਵਰ ਵਾਹਿਗੁਰੂ ਨੇ ਆਪਣੇ ਪਿਆਰਿਆਂ ਨੂੰ ਵੀ ਵੀਟੋ ਪਾਵਰ ਦਿੱਤੀ ਵੀਟੋ ਪਾਵਰ ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸ ਅੰਡ ਬਨਾਸੀ ਜੇਰ ਬਨਾਸੀ ਉਦਬੁਜ ਸੇਤ ਬਨਾਦਾ ਇਕ ਸਾਧ ਬਚਨ ਅਟਲਾਦਾ ਨਹੀਂ ਮੋੜਿਆ ਜਾਂਦਾ ਉਤੋਂ ਮਰਦ ਕਹਿੰਦੇ ਕ੍ਰਿਸ਼ਨ ਭਗਵਾਨ ਜੀ ਨੂੰ ਜਾ ਕੇ ਕਿਹਾ ਸੀ ਪਾਂਡਵਾਂ ਨੇ ਕਹਿੰਦੇ ਉਹ ਲੰਗੋਟੀ ਵਾਲਾ ਸਾਧ ਕਹਿੰਦਾ ਤੁਹਾਡੀ ਕੁਲ ਦਾ ਨਾਸ ਹੋਊਗਾ ਕ੍ਰਿਸ਼ਨ ਮਹਾਰਜ ਕਹਿੰਦੇ ਵੀ ਤੁਹਾਡਾ ਕੀ ਵਿਚਾਰ ਹੈ ਕਹਿੰਦੇ ਸਾਡੀ ਕੁਲ ਨੂੰ ਕੌਣ ਮਾਰੂ ਤੁਸੀਂ ਕ੍ਰਿਸ਼ਨ ਭਗਵਾਨ ਸਾਡੀ ਕੁਲ ਵਿਚ ਪੈਦਾ ਹੋਏ ਕਾਨ ਕ੍ਰਿਸ਼ਨ ਜਾਦਵ ਹੈ ਸਾਡੀ ਕੁਲ ਨੂੰ ਸਾਧ ਦੇ ਕਹੇ ਤੇ ਕੌਣ ਮਾਰ ਦੂਗਾ ਸੁਣਿਓ ਕ੍ਰਿਸ਼ਨ ਜੀ ਦੇ ਬਚਨ ਕ੍ਰਿਸ਼ਨ ਭਗਵਾਨ ਕਹਿੰਦੇ ਪਾਂਡਵੋ ਮੈਂ ਕੱਲਾ ਕ੍ਰਿਸ਼ਨ ਹੈ ਮੇਰੇ ਵਰਗਾ 100 ਕ੍ਰਿਸ਼ਨ ਇਕੱਠਾ ਹੋ ਕੇ ਆ ਜਾਵੇ ਤਾਂ ਵੀ ਉਸ ਸਾਧੂ ਦਾ ਬਚਨ ਨਹੀਂ ਫਿਰਨਾ ਹੁਣ ਤਿਆਰੀ ਕਰ ਲੋ ਅੱਜ ਕੇ ਆਖੋ ਸਤਨਾਮ ਉਹਦਾ ਬਚਨ ਨਹੀਂ ਮੁੜੂਗਾ 100 ਕ੍ਰਿਸ਼ਨ ਇਕੱਠਾ ਹੋ ਕੇ ਆ ਜਾਵੇ ਗੁਰੂ ਅਰਜਨ ਕਹਿੰਦੇ ਹੁਣ ਨਹੀਂ ਗੱਲ ਕੀ ਮਾਫੀ ਮੰਗੀ ਕਹਿੰਦੇ ਬੁਲਾ ਲੈ ਛਕਾ ਹੁਣ ਪ੍ਰਸ਼ਾਦ ਜੇ ਪਕਾਉਣੇ ਫੇਰ ਬੁੱਧੂ ਮਿੰਤਾ ਕਰੇ ਕਹਿੰਦੇ ਹੁਣ ਨਹੀਂ ਛਕਦੇ ਕੱਚੇ ਕੱਚੇ ਰਹਿਣਗੇ ਸਤਿਗੁਰਾਂ ਨੂੰ ਕਹਿੰਦਾ ਮਹਾਰਾਜ ਕੋਈ ਬਖਸ਼ਿਸ਼ ਕਰ ਦੋ ਕਹਿੰਦੇ ਇਹਦਾ ਬਚਨ ਤਾਂ ਨਹੀਂ ਮੁੜਨਾ ਰਹਿਣਗੇ ਕੱਚੇ ਪਰ ਵਿਕਣਗੇ ਪੱਕਿਆਂ ਦੇ ਭਾ ਇਹ ਬਚਨ ਸਾਡਾ ਤੂੰ ਸੰਗਤ ਦੀ ਸੇਵਾ ਇਹ ਜਿਹੜੇ ਲੰਗਰ ਨੇ ਗੁਰਸਿੱਖ ਪਿਆਰਿਓ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਜਿੰਨਾ ਸੰਗਤ ਨੇ ਛਕੇ ਉਹ ਸਭ ਮੇਰੇ ਪੇਟ ਵਿਚ ਆਇਆ ਸੰਗਤ ਦੀ ਸੇਵਾ ਗੁਰਸਿੱਖ ਪਿਆਰਿਓ ਗੁਰੂ ਕੇ ਲੰਗਰਾਂ ਦੀ ਸੇਵਾ ਧੰਨ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਉਨ੍ਹਾਂ ਦੀ ਪੁੱਤਰੀ ਬੀਬੀ ਵੀਰੋ ਦਾ ਵਿਆਹ ਸੀ ਇਕੋ ਇਕ ਪੁੱਤਰੀ ਐਡੀ ਸੂਰਵੀਰ ਪੁੱਤਰੀ ਸੀ ਜਿਹਦੀ ਕੁੱਖ ਤੋਂ 4 ਪੁੱਤ ਪੈਦਾ ਹੋਏ ਜਿਹੜੇ ਵੱਡੇ ਦੋਸਤ ਪੁੱਤਰ ਸੀ ਭਾਈ ਸੰਗੋ ਸ਼ਾਹ ਭਾਈ ਜੀਤਮਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਦੋਹਤੇ ਗਾਹਾਂ ਸੁਣਿਓ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਭਾਈ, ਨੋਟ ਕਰਿਓ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਭਾਈ, ਕਿਉਂ ਭੂਆ ਦੇ ਪੁੱਤ ਭਾਈ ਹੁੰਦੇ ਹੈ ਅੱਜ ਕੇ ਆਖੋ ਸਤਨਾਮ। ਬੀਬੀ ਵੀਰੋ ਹਰਗੋਬਿੰਦ ਸਾਹਿਬ ਦੀ ਪੁੱਤਰੀ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਭੂਆ ਲੱਗਦੀ ਸੀ, ਸਖੀ ਤੇਗ ਬਹਾਦਰ ਦੀ ਬਾਪ ਦੀ ਭੈਣ ਭੂਆ ਹੀ ਲੱਗਦੀ ਹੈ। ਉਹਦੇ ਪੁੱਤਰ ਉਹ ਬਹਾਦਰ ਪੁੱਤਰ ਐਸੇ ਜੰਮੇ ਪਾਉਂਟਾ ਸਾਹਿਬ ਦਾ ਪਹਿਲਾ ਜੰਗ ਪੰਘਾਣੀ ਦਾ। ਇਹ ਬੀਬੀ ਵੀਰੋ ਦੇ ਪੁੱਤਰਾਂ ਨੇ ਸ਼ਹੀਦੀ ਪਾ ਕੇ ਗੁਰੂ ਗੋਬਿੰਦ ਸਿੰਘ ਨੂੰ ਜਿੱਤ ਕੇ ਦਿੱਤਾ ਸੀ। ਭਾਈ ਸੰਗੋ ਸ਼ਾਹ ਜੀਤਮਲ ਪਾਉਂਟਾ ਸਾਹਿਬ ਸ਼ਹੀਦ ਹੋਏ ਸੀ ਪੰਘਾਣੀ ਦੇ ਜੰਗ ਦੇ ਵਿਚ। ਐਡੀ ਸੂਰਵੀਰ ਮਾਤਾ ਸੀ, ਉਹਦਾ ਵਿਆਹ ਅੰਮ੍ਰਿਤਸਰ ਸਾਹਿਬ ਬੜੇ ਪਕਵਾਨ ਪੱਕੇ, ਜਿੰਨਾ ਕੁ ਕਿਸੇ ਦਾ ਮੇਲ ਗੇੜ ਹੁੰਦਾ ਉਨਾ ਇਕੱਠ ਹੁੰਦਾ, ਜਿੰਨਾ ਇਕੱਠ ਹੋਣਾ ਹੋਵੇ ਉਨੀ ਤਿਆਰੀ ਕਰਨੀ ਪੈਂਦੀ ਹੈ। ਬੜੇ ਹਲਵਾਈ ਭੰਡਾਰੇ ਭਰ ਦਿੱਤੇ ਤੇ ਗੁਰਸਿੱਖ ਪਿਆਰਿਓ ਸੰਗਤ ਆਈ ਕਾਬਲ ਤੋਂ। ਆਹ ਲੰਗਰ ਕੀ ਚੀਜ਼ ਹੈ, ਕਾਬਲ ਤੋਂ। ਜਦੋਂ ਕਾਬਲ ਤੋਂ ਤੁਰੀ ਸੰਗਤ, ਉਨ੍ਹਾਂ ਦੇ ਜਥੇਦਾਰ ਨੇ ਇਕ ਬਚਨ ਕਿਹਾ ਕਿ ਰਸਤੇ ਵਿਚ ਫਲ ਫਰੂਟ ਛਕ ਲਿਓ, ਦੁੱਧ ਚਾਹ ਪੀ ਲਿਓ, ਪਰ ਲੰਗਰ ਉਦੋਂ ਛਕਣਾ ਜਦੋਂ ਹਰਗੋਬਿੰਦ ਸਾਹਿਬ ਦੇ ਦਰਸ਼ਨ ਹੋ ਜਾਣਗੇ। ਵੇਖੋ ਸੰਗਤ ਦੀ ਸ਼ਰਧਾ ਗੁਰਸਿੱਖ ਮੇਰੇ, ਜੇ ਕੋਈ ਐਸਾ ਦਰਸ਼ਨਾਂ ਦਾ ਪਿਆਸਾ ਹੋਵੇ ਉਹਨੂੰ ਮੇਰੇ ਗੁਰੂ ਅਰਜਨ ਪਾਤਸ਼ਾਹ ਵੀ ਬਚਨ ਕਰ ਗਏ, ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕੇ ਬਲ ਬਲ ਜਾ। ਤੁਹਾਡੇ ਵਿਚਾਰਨਾ ਚ ਬੇਨਤੀ ਹੈ, ਐਸੀ ਪਿਆਸ ਲੈ ਕੇ ਹੀ ਸੱਚਖੰਡ ਆਇਆ ਕਰੋ। ਇੱਥੇ ਨੰਦੇੜ ਦੇ ਜੂਸ ਨਾ ਦੇਖਿਆ ਕਰੋ ਕਹੇ ਜੇ ਅੱਜ ਕੇ ਆਖੋ ਸਤਨਾਮ। ਹੋਟਲਾਂ ਦੇ ਪਰੌਂਠਿਆਂ ਦੇ ਸਵਾਦ ਨਾ ਦੇਖਿਆ ਕਰੋ, ਇੱਥੇ ਦਰਸ਼ਨਾਂ ਦਾ ਆਨੰਦ ਲਓ। ਪ੍ਰੇਮੀਓ ਹੁਕਮ ਕਰ ਦਿੱਤਾ ਕਿਸੇ ਨੇ ਪ੍ਰਸ਼ਾਦਾ ਨਹੀਂ ਛਕਣਾ ਜਦ ਤੱਕ ਹਰਗੋਬਿੰਦ ਸਾਹਿਬ ਦੇ ਦਰਸ਼ਨ ਨਹੀਂ ਹੋਣਗੇ। ਕਿੱਥੇ ਕਾਬਲ, ਕਿੱਥੇ ਅੰਮ੍ਰਿਤਸਰ ਸਾਹਿਬ। ਤੁਰੀ ਗਈਆਂ ਸੰਗਤਾਂ ਆਈਆਂ ਅੱਧੀ ਰਾਤ, ਸਤਿਗੁਰ ਬਰਾਜ ਗਏ, ਸਾਰੀਆਂ ਸੰਗਤਾਂ ਬਰਾਜੀਆਂ ਹੋਈਆਂ, ਪ੍ਰਕਰਮਾਂ ਵਿਚ ਬੈਠ ਕੇ ਸ਼ਬਦ ਪੜਨ ਲੱਗ ਗਈ ਸੰਗਤ। ਜਦੋਂ ਮਹਾਰਾਜ ਦੇ ਕੰਨਾਂ ਵਿਚ ਸ਼ਬਦ ਪਏ, ਮਹਾਰਾਜ ਨੇ ਦਰਵਾਜ਼ਾ ਖੋਲਤਾ ਹਰਗੋਬਿੰਦ ਸਾਹਿਬ ਜੀ ਨੇ। ਉਥੇ ਆ ਗਏ ਜਿੱਥੇ ਸੰਗਤ ਆਈ ਹੋਈ ਸੀ, ਸਾਰੀਆਂ ਸੰਗਤਾਂ ਗਦਗਦ ਹੋ ਗਈਆਂ, ਸੰਗਤਾਂ ਸੇਵਕ ਇਕੱਠੇ ਹੋ ਗਏ। ਹਰਗੋਬਿੰਦ ਸਾਹਿਬ ਕਹਿੰਦੇ ਜਾਓ ਛੇਤੀ ਲੰਗਰ ਲਿਆਓ, ਸੰਗਤ ਭੁੱਖੀ ਆਈ ਹੈ। ਪਤਾ ਸੀ ਉਨ੍ਹਾਂ ਨੂੰ ਭੁੱਖੀ ਆਈ ਹੈ। ਸੇਵਾਦਾਰ ਲੰਗਰ ਵਿਚ ਗਏ, ਲੰਗਰ ਵਿਚ ਗਏ ਤਾਂ ਲੰਗਰ ਦੇ ਜਥੇਦਾਰ ਨੇ ਕਹਿ ਦਿੱਤਾ ਕਿ ਭੰਡਾਰਾ ਸਮਾਪਤ ਹੋ ਗਿਆ, ਲੰਗਰ ਖਤਮ ਹੋ ਗਿਆ। ਇਹ ਵੀ ਕੁੰਡੀ ਸੁਣਿਓ, ਤੀਸਰੇ ਪਾਤਸ਼ਾਹ ਦਾ ਹੁਕਮ ਸੀ ਕਿ ਕੋਈ ਚੀਜ਼ ਬਚਾ ਕੇ ਨਹੀਂ ਰੱਖਣੀ, ਜਿੰਨਾ ਭੰਡਾਰਾ ਆਇਆ ਵਰਤਾ ਦੋ। ਇੱਥੇ ਤੱਕ ਬਚੇ ਨੇ ਪਾਣੀ ਦੇ ਘੜੇ ਵੀ ਮੂਧੇ ਮਾਰ ਦੇਣੇ, ਇਹ ਵੀ ਨਹੀਂ ਬਚਾ ਕੇ ਰੱਖਣੇ, ਸਭ ਵਰਤਾ ਦੋ, ਕੱਲ ਨੂੰ ਵਾਹਿਗੁਰੂ ਦਊਗਾ। ਇਹ ਪਤਾ ਕਿਉਂ ਹੁਕਮ ਕੀਤਾ ਸੀ, ਕਿਹੜਾ ਜਿਹਾ ਬਚਨ ਹੈ, ਗੁੱਸਾ ਨਾ ਕਰਿਓ। ਇਹ ਤਾਂ ਕੀਤਾ ਸੀ, ਸੱਚੇ ਪਾਤਸ਼ਾਹ ਨੇ ਸੋਚਿਆ ਜੇ ਮੈਂ ਸਿੱਖਾਂ ਨੂੰ ਕਹਿਤਾ ਨਾ ਬਚਾ ਲੇ ਕਰੋ, ਇਨ੍ਹਾਂ ਨੇ ਪਕਾਉਣਾ ਘੱਟ ਹੈ ਤੇ ਬਚਾਉਣਗੇ ਜ਼ਿਆਦੇ, ਅੱਜ ਕੇ ਕੋ ਸਤਨਾਮ। ਪੁੱਤਾਂ ਦਾ ਪਤਾ ਹੁੰਦਾ ਬਾਪੂ ਨੂੰ ਵੀ ਇਨ੍ਹਾਂ ਨੇ ਕੀ ਕਰਨਾ, ਫਿਰ ਪੱਕਣਾ ਪਏ ਤਾਂ ਦਾਲ ਚ ਪਾਣੀਓ ਪੈਣਾ ਸੀ, ਮਾਂ ਨਹੀਂ ਸੀ ਪੈਂਦੇ, ਬਚਾਉਣਾ ਨਹੀਂ ਸਭ ਕੁਝ। ਉਹ ਲੰਗਰ ਵਰਚ ਗਿਆ, ਸਿੱਖ ਖਾਲੀ ਆ ਗਏ। ਛੇਵੇਂ ਪਾਤਸ਼ਾਹ ਨੂੰ ਕਹਿਤਾ ਮਹਾਰਾਜ ਲੰਗਰ ਤੇ ਵਰਤ ਚੁੱਕੇ। ਸਤਿਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਛੇਤੀ ਜਾਓ ਮਹਿਲਾਂ ਦੇ ਵਿਚ, ਸਾਡੀ ਸਪੁੱਤਰੀ ਦੇ ਵਿਆਹ ਖਾਤਰ ਜਿਹੜਾ ਪਕਵਾਨ ਪੱਕੇ ਹੈ ਉਹਦੇ ਟੋਕਰੇ ਭਰ ਕੇ ਲਿਆਓ, ਸੰਗਤ ਭੁੱਖੀ ਹੈ। ਜਾ ਕੇ ਮਾਤਾ ਜੀ ਨੂੰ ਠਾਲਿਆ, ਮਾਤਾ ਜੀ ਸੰਗਤ ਭੁੱਖੀ ਆਈ ਹੈ, ਛੇਵੇਂ ਪਾਤਸ਼ਾਹ ਨੇ ਬਚਨ ਕੀਤਾ ਪਕਵਾਨ ਦਾਓ। ਉਹ ਮਾਤਾ ਜੀ ਕਹਿੰਦੇ ਉਹ ਸਿੱਖੋ ਤੁਹਾਨੂੰ ਪਤਾ ਨਹੀਂ ਹੈ ਤਾਂ ਸ਼ਗਨਾਂ ਦਾ ਪਕਵਾਨ ਹੈ, ਜਨ ਆਊਗੀ ਸ਼ਗਨ ਮਨਾਵਾਂਗੇ ਤਾਂ ਵਰਤੂਗੀ, ਇਹ ਸੰਗਤ ਨੂੰ ਥੋੜਾ ਖਵਾਉਣੇ ਲੱਡੂ, ਇਹ ਤਾਂ ਵਿਆਹ ਦੇ ਸ਼ਗਨਾਂ ਦਾ ਪੁਰਾਤਨ ਰਿਵਾਜ ਹੁੰਦਾ ਸੀ ਇਹ, ਜਦ ਤੱਕ ਜਨ ਨਾ ਟੁੱਕੇ। ਉਹ ਤੁਹਾਡੇ ਨਾਲ ਵੀ ਬੀਤੇ ਆਉਣਾ ਕਈ ਵਾਰ, ਮੇਲ ਇੱਕ ਦਿਨ ਪਹਿਲਾਂ ਆਉਂਦਾ, ਜਨ ਆਉਂਦੀ ਹੈ ਤੀਏ ਦਿਨ, ਉਹ ਮੇਲ ਵਿਚਾਰਾ ਡੀਕੀ ਜਾਂਦਾ। ਸੱਚੇ ਪਾਤਸ਼ਾਹ ਜਨ ਨੂੰ ਸਾਜਰੇ ਭੇਜਦੀ, ਲੱਡੂ ਤਾਂ ਮਿਲਣੇ ਹੈ, ਅੱਜ ਖੇ ਆਖੋ ਸਤਨਾਮ, ਨਹੀਂ ਵਿਚਾਰੇ ਡਿੱਕੀ ਜਾਂਦੇ ਹੁੰਦੇ ਸੀ, ਇਹ ਜਿਹਾ ਰਿਵਾਜ ਸੀ। ਇਹ ਨਹੀਂ ਵਰਤਣਾ, ਸਿੱਖ ਖਾਲੀ ਮੁੜੇ ਆਏ। ਹਰਗੋਬਿੰਦ ਸਾਹਿਬ ਕਹਿੰਦੇ ਫੇਰ ਜਾਓ, ਉਹਨਾਂ ਨੂੰ ਕਹੋ ਸੰਗਤ ਦੇ ਮੁੱਖ ਤੋਂ ਵੱਡਾ ਕੋਈ ਸ਼ਗਨ ਨਹੀਂ ਹੈ, ਭਰ ਲਿਆ ਉਹ ਟੋਕਰੇ, ਕੋਈ ਸਮਾਂ ਹੁੰਦਾ। ਮਾਤਾ ਜੀ ਨੇ ਫੇਰ ਜਵਾਬ ਦੇ ਦਿੱਤਾ, ਉਹ ਸਿੱਖੋ ਜੇ ਤਾਂ ਛੱਡਣਾ ਜਕਾਰਾ ਛੱਡੇ ਕਰੋ, ਜਕਾਰੀ ਨਾ ਛੱਡੇ ਕਰੋ। ਇਹੀ ਜੀ ਜਕਾਰੀ ਦੀ ਕੀ ਲੋੜ ਹੈ ਜੇ ਛੱਡਣਾ ਜਕਾਰਾ ਨਹੀਂ, ਚੁੱਪੇ ਕਰਕੇ ਬੈਠੇ ਰਿਹਾ ਕਰੋ। ਅੱਜ ਕਿਹਾ ਕੋ ਸਦਨਾਮ ਸਿੰਘ ਛੇੜਨ ਜਕਾਰਾ, ਜੇ ਹਾਲ ਨਾ ਹਿੱਲੇ ਤੇ ਜਕਾਰੇ ਦਾ ਕੀ ਫਾਇਦਾ ਹੋਇਆ। ਮਹਾਰਾਜ ਨੇ ਦੁਬਾਰਾ ਭੇਜੇ, ਮਾਤਾ ਜੀ ਨੇ ਹੋਰ ਗੁੱਸੇ ਵਿਚ ਕਹਿਤਾ, ਉਹ ਸਿੱਖੋ ਟੋਕਰੇ ਚੱਕੀ ਫਿਰੀ ਜਾਂਦੇ ਹੋ, ਹੁਣ ਉਹ ਮੂੰਗੀ ਦੀ ਦਾਲ ਵੀ ਰਹਿ ਜਾਂਦੀ, ਉੱਥੇ ਕਿਉਂ ਨੀ ਬਣਾਉਣ ਦਾ ਤੁਹਾਤੇ। ਜਦ ਖਾਲੀ ਆਏ ਹਰਗੋਬਿੰਦ ਸਾਹਿਬ ਨੂੰ, ਸਿੱਖ ਕਹਿੰਦੇ ਮਾਤਾ ਜੀ ਗੁੱਸੇ ਨੇ, ਉਹਨਾਂ ਨੇ ਭੋਜਨ ਨਹੀਂ ਦਿੱਤਾ। ਸੁਣਿਓ ਲੰਗਰ ਸੰਗਤ ਦੀ ਸੇਵਾ, ਹਰਗੋਬਿੰਦ ਸਾਹਿਬ ਨੇ ਖੜਿਆਂ ਨਹੀਂ ਬਚਨ ਕਰ ਦਿੱਤਾ, ਜਿਹੜੀ ਮਠਿਆਈ ਮੇਰੀ ਸੰਗਤ ਦੇ ਮੁਖ ਤੋਂ ਲਕੋਲੀ ਇਹ ਹੁਣ ਜਨ ਨਹੀਂ ਛਕੂਗੀ, ਇਹਨੂੰ ਮਲੇਸ਼ ਖਾਣਗੇ। ਅੱਜ ਕੇ ਆਖੋ ਸਤਨਾਮ। ਆਪਣੀ ਧੀ ਦੇ ਵਿਆਹ ਨੂੰ ਸਰਾਪ ਬਾਪ ਨੇ ਦਿੱਤਾ ਹਰਗੋਬਿੰਦ ਸਾਹਿਬ ਜੀ ਨੇ, ਇਹ ਹੁਣ ਜਨ ਨਹੀਂ ਖਾਊਗੀ ਜਿਹੜੀ ਸੰਗਤ ਦੀ ਸੇਵਾ ਵਿਚ ਨਹੀਂ ਆਈ। ਤੁਹਾਨੂੰ ਪਤਾ ਫਿਰ ਤਿੰਨ ਦਿਨ ਰਹਿੰਦੇ ਸੀ ਜਨ ਆਉਣ ਨੂੰ, ਮੁਗਲ ਸਿੱਖਾਂ ਪਠਾਨ ਨੇ 14,000 ਦੀ ਫੌਜ ਲੈ ਕੇ ਹਰਗੋਬਿੰਦ ਸਾਹਿਬ ਤੇ ਪਹਿਲਾ ਜੰਗ, ਜਿੱਥੇ ਤੁਸੀਂ ਅੰਮ੍ਰਿਤਸਰ ਸਾਹਿਬ ਜਾਂਦੇ ਹੋ, ਜਿੱਥੇ ਹੁਣ ਲੈਲਪੁਰ ਕਾਲਜ ਹੈ, ਇੱਥੇ ਪਹਿਲਾ ਜੰਗ ਹੋਇਆ, ਘੇਰਾ ਪਾ ਲਿਆ। ਤਿੰਨ ਦਿਨ ਰਹਿੰਦੇ ਸੀ ਜਨ ਆਉਣ ਨੂੰ ਖੁਸ਼ੀਆਂ ਵਿਚ। ਜਦੋਂ ਪਤਾ ਲੱਗਿਆ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਪੁੱਤਰੀ ਦਾ ਸਮਾਨ, ਆਏ ਹੋਏ ਰਿਸ਼ਤੇਦਾਰ ਦਾਜ ਦਾ ਸਮਾਨ ਗੱਡਿਆਂ ਤੇ ਲੱਦ ਕੇ ਅੰਮ੍ਰਿਤਸਰ ਤੋਂ ਕੱਢਿਆ। ਵਚਨ ਪੂਰਾ ਹੋਣਾ ਸੀ ਸਾਧੂ ਦਾ, ਕਹਿ ਦਿੱਤਾ ਸੀ ਗੁਰੂ ਕਿਆਂ ਨੂੰ ਕੀ ਭਾਜੜਾਂ ਪਈਆਂ। ਉਹ ਬਚਨ ਬੀਬੀ ਵੀਰੋ ਦੇ ਵਿਆਹ ਨੂੰ ਪੂਰਾ ਹੋਇਆ, ਵਿਆਹ ਛੱਡ ਕੇ ਪਰਿਵਾਰ ਨੂੰ ਆਨੰਦਪੁਰ ਸਾਹਿਬ ਤੋਂ ਭਾਜੜਾਂ ਪਈਆਂ। ਬਾਬਾ ਬੁੱਢਾ ਸਾਹਿਬ ਜੀ ਦਾ ਬਚਨ, ਕੀ ਭਾਜੜਾਂ ਪੈ ਗਈਆਂ ਜਦੋਂ ਮਾਤਾ ਗੰਗਾ ਜੀ ਵਰ ਲੈਣ ਗਏ ਸੀ ਪੁੱਤਰ ਦਾ, ਉਦੋਂ ਬਚਨ ਕੀਤਾ। ਉਹ ਛੇਵੇਂ ਪਾਤਸ਼ਾਹ ਦੀ ਸਪੁੱਤਰੀ ਦੇ ਵਿਆਹ ਨੂੰ ਪੂਰਾ ਹੋਇਆ। ਮਹਾਰਾਜ ਬਾਹਰ ਭੇਜੇ ਤੇ ਜੰਗ ਹੋਇਆ, ਗੁਰਸਿੱਖ ਪਿਆਰਿਓ ਜੰਗ ਜਿੱਤ ਕੇ ਬੀਬੀ ਵੀਰੋ ਆਨੰਦਾਂ ਤੇ ਬੈਠੀ ਸੀ, ਉਦੋਂ ਗਏ ਸੀ ਹਰਗੋਬਿੰਦ ਸਾਹਿਬ। ਉਹ ਜਿਹੜੀ ਮਠਿਆਈ ਸੰਗਤ ਤੋਂ ਲੁਕੋਈ ਉਹ ਫਿਰ ਮੁਗਲਾਂ ਨੇ ਛਕੀ। ਅੱਜ ਕੇ ਆਖੋ ਸਤਨਾਮ। ਬਹੁਤ ਮਹਾਨ ਦਾਤ ਹੈ ਗੁਰੂ ਕੇ ਲੰਗਰਾਂ ਦੀ, ਬਹੁਤ ਵਡਿਆਈ ਹੈ ਇਹ ਜੋ ਕੁਝ ਚੱਲ ਰਿਹਾ। ਇਹ ਸਤਿਗੁਰ ਨਾਨਕ ਦੇਵ ਪਾਤਸ਼ਾਹ ਦੀ 20 ਰੁਪਈਆਂ ਦੀ FD ਹੈ, ਜਿਹੜੀ ਚੂੜ ਕਾਣੇ ਸੱਚਾ ਸੌਦਾ। ਹੁਣ ਤਾਂ ਸੱਚੇ ਸੌਦੇ ਵੀ ਥਾਂ ਪਰ ਥਾਂ ਖੁੱਲ ਗਏ। ਅੱਜ ਕੇ ਆਖੋ ਸਤਨਾਮ। ਵਜਿਆ ਕਰੋ ਇਹ ਜੇ ਸੌਦਿਆਂ ਤੋਂ, ਆਹ ਸੱਚਾ ਸੌਦਾ ਗੁਰੂ ਕੇ ਲੰਗਰਾਂ ਦੀ ਸੇਵਾ। ਬਹੁਤ ਬਹੁਤ ਧੰਨਵਾਦ ਮਹਾਂਪੁਰਸ਼ਾਂ ਦਾ, ਤੁਹਾਡਾ ਸੰਗਤ ਦਾ, ਦਿਨ ਰਾਤ 24 ਘੰਟੇ ਗੁਰੂ ਕੀਆਂ ਸੰਗਤਾਂ ਵਾਸਤੇ ਖਾਲਸੇ ਦੀ ਦੇਖ ਤੇਗ ਫਤਿਹ। ਸੋ ਅੱਜ ਦਾ ਦੀਵਾਨ ਥੋੜਾ ਜਿਹਾ ਲੇਟ ਸ਼ੁਰੂ ਹੋਇਆ ਕਿਉਂਕਿ ਸਮਾਗਮ ਸੀ, ਚੀਫ ਮਿਨਿਸਟਰ ਆਏ ਹੋਏ ਸੀ, ਕੁਝ ਉਦਘਾਟਨ ਕਰਨਾ ਸੀ ਹੇਠ, ਜਿਸ ਕਰਕੇ ਥੋੜਾ ਜਿਹਾ 20-25 ਮਿੰਟ ਆਪਾਂ ਲੇਟ ਆਰੰਭ ਕੀਤਾ। ਮਹਾਂਪੁਰਸ਼ਾਂ ਨੇ ਫਿਰ ਬਚਨ ਕੀਤਾ, ਕੱਲ ਨੂੰ ਫਿਰ ਤੁਹਾਡੇ ਚਰਨਾਂ ਵਿਚ 7:15 ਵਜੇ ਹਾਜ਼ਰ ਹੋਵਾਂਗੇ ਤੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰਾਂਗੇ। ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ, ਮਹਾਂਪੁਰਸ਼ਾਂ ਦਾ, ਆਏ ਹੋਏ ਗੁਣੀ ਗਿਆਨੀ ਵਿਦਵਾਨਾਂ ਦਾ, ਸਾਰੀਆਂ ਸੰਗਤਾਂ ਦਾ ਜੋ ਕੰਮ ਧੰਦੇ ਛੱਡ ਕੇ ਕਿਰਤ ਕਮਾਈ ਨੂੰ ਸਫਲਾ ਕਰ ਰਹੇ ਹੋ, ਸਭ ਦਾ ਹੀ ਧੰਨਵਾਦ। ਭੁੱਲਾਂ ਤੋਂ ਖਿਮਾ ਬਖਸ਼ਣੀ ਤੁਹਾਡੀ ਬਖਸ਼ੀ ਹੋਈ ਮਾਇਆ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ, ਬਾਬਾ ਨਿਧਾਨ ਸਿੰਘ ਜੀ ਮਹਾਰਾਜ ਆਪਣੇ ਦਰ ਤੇ ਪ੍ਰਵਾਨ ਕਰਨ, ਗੁਰੂ ਕੇ ਸੁਣੇ ਹੋਏ ਬਚਨ ਸਾਡੇ ਹਿਰਦੇ ਵਸਣ। ਦਾਸ ਦਾ ਸਮਾਂ ਹੁਣ ਤੁਹਾਨੂੰ ਪਤਾ ਹੀ ਹੈ, ਸੱਚਖੰਡ ਤਖ਼ਤ ਸਾਹਿਬ 9:15 ਤੋਂ ਲੈ ਕੇ 10:15 ਵਜੇ ਤੱਕ ਸੇਵਾ ਕਰਨੀ ਹੈ। ਇੱਥੇ ਦੀਵਾਨ ਸਜਣ ਲੱਗੇ ਨੇ, ਸਾਰੇ ਮਾਈ ਭਾਈ ਆਨੰਦ ਦੇ ਨਾਲ ਸਰਵਣ ਭਗਤੀ ਕਰੋ। ਭੁੱਲਾਂ ਤੋਂ ਖਿਮਾ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।